ਮਾਰੂ ਮਹੱਲਾ ਪਹਿਲਾ ਕੇਤੇ ਜੁਗ ਵਰਤੇ ਗੁਬਾਰੇ ਤਾੜੀ ਲਾਈ ਅਪਰ ਅਪਾਰੇ ਤੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ।
ਕੇਤੇ ਜੁਗ ਵਰਤੇ ਗੁਬਾਰੇ ਕਿੰਨੇ ਜੁਗ ਕਿੰਨਾ ਹੀ ਸਮਾਂ ਅੰਧ ਗੁਆਰ ਦੇ ਵਿੱਚ ਵਰਤਿਆ ਹੋਇਆ ਜਿਹਦੇ ਬਾਰੇ ਕੋਈ ਦੱਸਿਆ ਨਹੀਂ ਹੋਇਆ ਕਿਸੇ ਵੀ ਗ੍ਰੰਥ ਕੁਛ ਵੀ ਉਹ ਕਿੰਨਾ ਸਮਾਂ ਸੀ ਉਹਦੇ ਬਾਰੇ ਵੀ ਨਹੀਂ ਦੱਸਿਆ ਹੋਇਆ। ਉਦੋਂ ਕੋਈ ਰਚਨਾ ਹੈ ਨਹੀਂ, ਉਸ ਵੇਲੇ ਦਾ ਕੋਈ ਕਥਨ ਕਿਤੇ ਮਿਲਦਾ ਨਹੀਂ ਹੈ। ਤਾੜੀ ਲਾਈ ਅਪਰ ਅਪਾਰੇ, ਅਪਰ ਅਪਾਰੇ ਹੈ ਪੂਰਨ ਬ੍ਰਹਮ ਹੈ, ਉਹ ਤਾੜੀ ਲਾਈ ਹੋਈ ਹੈ ਉਹਦੀ, ਆਪਣੇ ਆਪ ਚ ਧਿਆਨ ਅੰਤਰ ਧਿਆਨ ਹੋਏ ਬੈਠੇ ਨੇ। ਤਾੜੀ ਲਾਈ ਅਪਰ ਅਪਾਰੇ ਤੰਦੂਕਾਰ ਨਿਰਾਲਮ ਬੈਠਾ, ਤੰਦੂਕਾਰ ਦੇ ਵਿੱਚ ਨਿਰਾਲਮ ਆਲਮ ਤੋਂ ਬਿਨਾਂ ਆਲਮ ਸੰਸਾਰ ਹੈ ਜੀ ਆਪ ਬੈਠਾ, ਸੋਚ ਉਹਦੇ ਅੰਦਰ ਕੋਈ ਨਹੀਂ ਚੱਲਦੀ ਬੈਠਾ, ਨਾ ਤਾਂ ਧੰਦ ਪਸਾਰਾ ਹੈ ਉਸ ਵੇਲੇ ਆ ਮਾਇਆ ਦਾ ਪਸਾਰਾ ਹੈ ਨੀ। ਜਦੋਂ ਮਾਇਆ ਦਾ ਪਸਾਰਾ ਹੋ ਜਾਂਦਾ ਫਿਰ ਉਹਨੂੰ ਉਹ ਫਿਰ ਕੰਮ ਲੱਗ ਜਾਂਦਾ ਆਪ, ਸਰਬ ਕੀ ਚਿੰਤਾ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ ਫਿਰ। ਹਾਂਜੀ
ਪਰਲੋ ਆ ਜਾਂਦੀ ਹੈ, ਉਹ ਤੋਂ ਬਾਅਦ ਜਦੋਂ ਦੁਬਾਰਾ ਸ਼ਬਦ ਤੋਂ ਉਤਪਤ ਹੋਣੀ ਹੈ ਉਹ ਤੋਂ ਉਹਦੇ ਵਿੱਚ ਦਾ ਸਮਾਂ ਹੈ ਜੀ,
ਉਹਦੇ ਵਿੱਚ ਦਾ ਸਮਾਂ ਕਿ ਕਿੰਨਾ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਗੁਰਬਾਣੀ ਜਿਹੜੀ ਕਹਿੰਦੀ ਹੈ ਯੁੱਗ ਦੇ ਬਾਰੇ ਉਮਰ ਬਾਰੇ, ਇਹ ਲੋਕ ਕੁਛ ਵੀ ਕਰਨ, ਹਰ ਯੁੱਗ ਯੁੱਗ ਭਗਤ ਉਪਾਇਆ, ਜਦ ਪੈਦਾ ਹੁੰਦਾ ਭਗਤ ਤਾਂ ਯੁੱਗ ਬਦਲਦਾ, ਸਤਯੁਗ ਪੈਦਾ ਹੁੰਦਾ ਨੀ ਕਲਯੁਗ ਹੁੰਦਾ, ਇੱਥੇ ਦੁਆਪਰ ਤੇਰੇ ਧਰਮੇ ਚ ਰਹਿੰਦੇ ਨੇ, ਇੱਥੇ ਹੀ ਬਦਲਦੀ ਆ ਸੰਸਾਰ ਦੇ ਵਿੱਚ ਬਦਲਦਾ, ਕਲਯੁਗ ਦੀ ਜਗ੍ਹਾ ਸਤਯੁਗ ਦੀ ਲੜੀ ਲੱਗਦੀ ਹੈ, ਕਿਉਂਕਿ ਹਰ ਯੁੱਗ ਯੁੱਗ ਭਗਤ ਪਾਇਆ, ਯੁੱਗੀ ਯੁੱਗੀ ਭਗਤ ਪਾਇਆ, ਜਦੋਂ ਭਗਤ ਪੈਦਾ ਹੁੰਦਾ ਉਦੋਂ ਯੁੱਗ ਪਲਟਦਾ, ਬਸ ਉਹਨੂੰ ਯੁੱਗ ਪੁਰਸ਼ ਤਾਂ ਹੀ ਕਹਿੰਦੇ ਨੇ, ਯੁੱਗ ਪੁਰਸ਼ ਉਹੀ ਹੈ ਜਿਹੜੇ ਯੁੱਗ ਪਲਟ ਦੇਵੇ, ਜਿਹੜਾ ਮਾਹੌਲ ਬਦਲ ਦੇਵੇ, ਸੋਚ ਬਦਲ ਦੇਵੇ, ਸੱਚ ਨੂੰ ਪ੍ਰਗਟ ਕਰ ਦੇਵੇ, ਆਤਮ ਦਰਸ਼ਨ ਕਰਾ ਦੇਵੇ, ਉਹ ਯੁੱਗ ਹੈ। ਹੁਣ ਕਬੀਰ ਤੋਂ ਬਾਅਦ ਗੁਰੂ ਨਾਨਕ ਦਾ ਯੁੱਗ ਆ ਗਿਆ, ਕਬੀਰ ਤੋਂ ਪਹਿਲਾਂ ਕਾਫੀ ਦੇਰ ਨਹੀਂ ਹੋਇਆ ਕੋਈ, ਇਸ ਕਰਕੇ ਯੁੱਗ ਯੁੱਗੇ ਹੈ। ਸਮਾਂ ਸਮੇਂ ਸਿਰ ਕਿੰਨਾ ਸਮਾਂ ਕੋਈ ਗਰੰਟੀ ਨਹੀਂ, ਮਿੱਥਿਆ ਹੋਇਆ ਸਮਾਂ ਨਹੀਂ ਹੈ। ਹਾਂਜੀ
ਯੁੱਗ 36 ਤੀਨੇ ਵਰਤਾਏ ਜਿਉਂ ਤਿਸ ਭਾਣਾ ਤਿਵੇਂ ਚਲਾਏ, ਇਸੇ ਸਰੀਕ ਨਾ ਦੀਸੇ ਕੋਈ ਆਪੇ ਅਪਰ ਅਪਾਰਾ ਹੈ।
ਯੁੱਗ 36 ਤੀਨੇ ਵਰਤਾਏ, ਇਹ ਜਿਹੜੇ ਯੁੱਗ ਨੇ ਇੰਨੇ ਬੇਅੰਤ ਯੁੱਗ, ਉਹ ਸਿਰਫ ਵਰਤਾਏ ਨੇ, ਪਤਾ ਨਹੀਂ ਕਿੰਨੇ ਯੁੱਗ ਲੰਘੇ ਲੰਘੀ ਜਾਂਦੇ ਨੇ। 36 ਦਾ ਮਤਲਬ ਜਦੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੂੰ 36 ਯੁੱਗ ਕਹਿੰਦੇ ਨੇ, ਉਸੇ ਨੇ ਵਰਤਾਏ ਨੇ ਸਾਰੇ ਯੁੱਗ, ਜੋ ਤਿਸ ਭਾਣਾ ਤਿਵੇ ਚਲਾਏ, ਇਹ ਸੰਸਾਰ ਨੂੰ ਆਪਣੇ ਭਾਣੇ ਅਨੁਸਾਰ ਚਲਾਉਂਦਾ, ਸ੍ਰਿਸ਼ਟੀ ਉਹਦੇ ਭਾਣੇ ਅਨੁਸਾਰ ਹੀ ਚੱਲਦੀ ਹੈ। ਕਿਸੇ ਸਰੀਰ ਨੂੰ ਦੀਸਾ ਕੋਈ, ਉਹਦਾ ਸਰੀਰ ਨਹੀਂ ਹੈ ਹੋਰ ਕੋਈ, ਆਪੇ ਅਪਰ ਅਪਾਰਾ ਹੈ, ਉਹ ਆਪੇ ਅਪਰ ਅਪਾਰਾ ਹੈ।
ਇੱਥੇ ਅਪਰ ਅਪਾਰਾ ਫਿਰ ਕੀ ਹੈ? ਗੁਰੂ ਹੈ,
ਪੂਰਨ ਬ੍ਰਹਮ ਹੈ ਅਪਰ ਅਪਾਰਾ, ਪਰੇ ਤੋਂ ਪਰੇ ਉਹਦਾ ਹੀ ਗਿਆਨ ਉਹਦੇ ਕੋਲ ਹੀ ਹੈ, ਜੇ ਹੁਕਮ ਅਪਰ ਅਪਾਰ ਹੈ ਤਾਂ ਹਾਕਮ ਦਾ ਹੁਕਮ ਹੈ ਜਿਹਦਾ ਅਪਰ ਅਪਾਰਾ, ਫਿਰ ਵੀ ਹਾਕਮ ਦੀ ਵਡਿਆਈ ਹੈ।
ਪਰ ਇਹ ਹੁਣ ਪਾਰ ਬ੍ਰਹਮ ਅਵਸਥਾ ਦੀ ਗੱਲ ਹੈ, ਆਪੇ ਅਪਰ ਅਪਾਰਾ ਹੈ,
ਪਾਰ ਬ੍ਰਹਮ ਅਵਸਥਾ ਦੀ ਗੱਲ, ਚਾਹੇ ਗੁਪਤ ਹੈ ਉਹਦਾ ਹੁਕਮ, ਚਾਹੇ ਪ੍ਰਗਟ ਹੈ, ਤਾਂ ਹੈ ਇੱਥੇ ਸੰਸਾਰ ਦੇ ਵਿੱਚ ਜੀਵ ਦੀ ਜਾਂ ਪੂਰਨ ਬ੍ਰਹਮ ਹੁੰਦਾ ਉਹ ਅਵਸਥਾ ਹੋਰ ਹੈ, ਉਹ ਤਾਂ ਆਪਣੀ ਮਰਜ਼ੀ ਨਾਲ ਨਹੀਂ ਉਹ ਜੋ ਹੁਕਮ ਪ੍ਰਗਟ ਹੋ ਸਕਦਾ, ਉਹ ਆਪਣੀ ਮਰਜ਼ੀ ਨਾਲ ਜਦ ਮਰਜ਼ੀ ਕਰ ਲੈਣ, ਇੰਨਾ ਫਰਕ ਹੈ। ਮਾਇਆ ਤੋਂ ਪਰੇ ਨੇ, ਮਾਇਆ ਤੋਂ ਪਰੇ ਵਾਲਾ ਜਾਂ ਮਰਜ਼ੀ ਗੁਪਤ ਹੋ ਜਾਵੇ ਜਾਂ ਮਰਜ਼ੀ ਉਹ ਪ੍ਰਗਟ ਹੋ ਕਰ ਲਵੇ ਹੁਕਮ ਨੂੰ, ਮਾਇਆ ਦੇ ਵਿਚਲਾ ਨਹੀਂ ਇੱਦਾਂ ਕਰ ਸਕਦਾ। ਇਹ ਤਾਂ ਹੁਣ ਇੱਕ ਹੋਇਆ, ਇਹਨੂੰ ਕੀ ਪਤਾ ਹੁਕਮ ਕੀ ਹੁੰਦਾ, ਇਹਨੇ ਤਾਂ ਹੁਕਮ ਦੇ ਨਾਲ ਲਾਉਣੀ ਆਪਣੀ। ਹਾਂਜੀ
ਗੁਪਤੇ ਬੁੱਝੋ ਜੁਗ ਚਤਵਾਰੇ ਘਟੀ ਘਟੀ ਵਰਤੈ ਉਧਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ ਕੋਈ ਬੁੱਝੈ ਗੁਰ ਵਿਚਾਰਾ ਹੈ।
ਗੁਪਤੇ ਬੁੱਝੋ ਜੁਗ ਚਤਵਾਰੇ, ਇਹ ਜਿਹੜੇ ਚਾਰੇ ਯੁਗ ਨੇ ਨਾ, ਇਹ ਗੁਪਤ ਨੇ, ਪ੍ਰਗਟ ਨਹੀਂ ਹਨ, ਬੁੱਝਣ ਵਾਲੀ ਗੱਲ ਹੈ, ਜੋ ਦੱਸੇ ਗਏ ਯੁੱਗ ਨੇ ਉਹ ਯੁੱਗ ਨਹੀਂ ਹਨ, ਪ੍ਰਗਟ ਨਹੀਂ ਹੁੰਦੇ ਇਹ ਯੁੱਗ, ਇਹ ਤਾਂ ਅੰਦਰੇ ਹੁੰਦੇ ਨੇ ਯੁੱਗ ਹਿਰਦੇ ਚ, ਬਾਹਰ ਕਿੱਥੇ ਪ੍ਰਗਟ ਹੁੰਦੇ ਨੇ? ਬਾਹਰ ਤਾਂ ਉਹੀ ਚੰਦ, ਸੂਰਜ, ਉਹੀ ਹਵਾ, ਸਭ ਕੁਝ ਉਹੀ ਰਹਿੰਦਾ। ਇਹ ਤਾਂ ਸੋਚ ਨਾਲ ਯੁਗ ਪਲਟਦਾ। ਜੇ ਭਾਣੇ ਚੱਲਦਾ ਤਾਂ ਸਤਯੁਗ ਹੈ, ਜੇ ਆਪਣੇ ਭਾਣੇ ਚੱਲਦਾ ਤਾਂ ਕਲਯੁਗ ਹੈ। ਬਾਕੀ ਤ੍ਰੇਤਾ ਦੁਆਪਰ ਉਹ ਹੋਰ ਨੇ, ਦੁਆਪਰ ਗਰਭ ਦੇ ਵਿੱਚ ਹੈ ਤਾਂ ਸਰੀਰ ਬਣਾਉਂਦਾ ਤ੍ਰੇਤਾ, ਜਦ ਇਹ ਸਰੀਰ ਛੱਡ ਕੇ ਜਾਂਦਾ। ਜਿੰਨਾ ਚਿਰ ਦੂਈ ਵਾਰ ਗਰਭ ਚ ਨਹੀਂ ਆਉਂਦਾ ਸਰੀਰ ਛੱਡ ਕੇ, ਉਹਨਾਂ ਚਿਰ ਤ੍ਰੇਤਾ ਦਾ ਯੁੱਗ ਹੈ। ਜਿੰਨਾ ਚਿਰ ਗਰਭ ਚ ਰਹਿੰਦਾ ਉਹਨਾਂ ਚਿਰ ਦੁਆਪਰ ਦਾ ਯੁੱਗ ਹੈ, ਜਿੰਨਾ ਚਿਰ ਇੱਥੇ ਸਾਹ ਲੈਂਦਾ ਉਹਨਾਂ ਚਿਰ ਕਲਯੁੱਗ ਹੈ। ਜਾਂ ਫਿਰ ਕਲਯੁੱਗ ਦੇ ਵਿੱਚ ਸਤਯੁਗ ਹੋ ਸਕਦਾ ਜੇ ਗੁਰੂ ਕੀ ਮਤ ਲੈ ਲਵੇ, ਜੇ ਸੱਚ ਦਾ ਗਿਆਨ, ਜੇ ਆਤਮਦਰਸ਼ੀ ਹੋ ਜਾਵੇ, ਆਤਮ ਧਿਆਨੀ ਹੋ ਜਾਵੇ, ਫਿਰ ਉਹਦੇ ਅੰਦਰ ਸਤਯੁਗ ਹੋ ਜਾਂਦਾ। ਜੇ ਵਿਸਰਿਆ ਹੋਇਆ ਤਾਂ ਕਲਯੁੱਗ, ਮਿਲਿਆ ਹੋਇਆ ਤਾਂ ਸਤਯੁਗ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਐ ਬਦਲ ਜਾਂਦੇ ਨੇ ਯੁੱਗ। ਹਾਂਜੀ,
ਤੇ ਗੁਪਤ ਅਵਸਥਾ ਦੀ ਗੱਲ ਹੈ, ਅੰਦਰੇ ਪਤਾ ਲੱਗਦਾ ਹੈ ਜੀ?
ਹਾਂ, ਅੰਦਰੇ ਪਤਾ ਲੱਗਦਾ, ਦੂਜੇ ਨੂੰ ਵੀ ਪਤਾ ਲੱਗ ਜਾਂਦਾ ਹੈ ਗੱਲਬਾਤ ਤੋਂ। ਐਸੀ ਕਿਹੜੀ ਗੱਲ ਹੈ ਨਾ ਪਤਾ ਲੱਗੇ?
ਅੱਛਾ, ਘੱਟ ਘੱਟ ਵਰਤਾ ਉਧਰ ਮਝਾ ਰਿਹਾ ਕਹਿੰਦਾ, ਭਾਵ ਹਿਰਦੇ ਚ ਵਰਤ ਰਿਹਾ ਹੈ ਜੀ?
ਹਿਰਦੇ ਚ ਵਸ ਰਹੇ ਨੇ, ਜੁਗ ਜੁਗ ਇੱਕ ਹੀ ਵਰਤਾ ਹੈ, ਕੋਈ ਬੂਝੇ ਗੁਰ ਵਿਚਾਰਾ ਹੈ। ਜੁਗ ਜੁਗ ਹਰ ਯੁਗ ਦੇ ਵਿੱਚ ਇੱਕਾ ਜਿਹੜਾ ਏਕਤਾ ਹੈ ਉਹ ਤਾਂ ਰਹਿੰਦੀ ਹੈ, ਇੱਕ ਹੀ ਵਰਤਾ ਹੈ, ਇੱਕੋ ਹੀ ਵਰਤ ਰਿਹਾ ਸਾਰੇ ਯੁੱਗ ਦੇ ਵਿੱਚ ਸੰਸਾਰ। ਬ੍ਰਹਮਾ ਸੰਸਾਰ ਚ ਹੈ, ਪੂਰਨ ਬ੍ਰਹਮ ਜਾਂ ਪਰ ਬ੍ਰਹਮ ਨਿਰਾਕਾਰ ਹੁਕਮ ਉਹਦਾ ਹੀ ਵਰਤਦਾ ਇੱਥੇ। ਬ੍ਰਹਮ ਦੇ ਉੱਤੇ ਪੂਰਨ ਬ੍ਰਹਮ ਦਾ ਹੁਕਮ ਵਰਤਦਾ ਚੱਲਦਾ। ਪੂਜੇ ਗੁਰ ਵਿਚਾਰਾ ਹੈ, ਇਹ ਗੱਲ ਦੀ ਸੋਝੀ, ਇਹ ਗੱਲ ਨੂੰ ਗੁਰਮਤਿ ਵਿਚਾਰ ਧਾਰਾ ਦੁਆਰਾ ਹੀ ਬੁਝਿਆ ਜਾ, ਗੁਰਮਤ ਨੂੰ ਵਿਚਾਰ ਕਈ ਇਹ ਗੱਲ ਨੂੰ ਬੁਝਿਆ ਸਮਝਿਆ ਜਾ ਸਕਦਾ।
ਤੇ ਕੋਈ ਬੁੱਝੇ ਗੁਰ ਵਿਚਾਰਾ ਹੈ, ਕੋਈ ਕੋਈ ਇਸ ਗੱਲ ਨੂੰ ਬੁੱਝਦਾ ਹੈ ਜੀ?
ਗੁਰਬਾਣੀ ਨੂੰ ਵਿਚਾਰ ਕੇ ਵੀ ਘੁਬਰਲਾ ਹੀ ਬੁੱਝਦਾ ਹੈ।
ਠੀਕ ਹੈ, ਟੀਕੇ ਲਿਖੇ ਹੋਏ ਆ, ਬੁੱਝਿਆ ਤਾਂ ਕਿਸੇ ਨੇ ਵੀ ਨਹੀਂ ਹੈ।
ਬੁੱਝਣ ਖਾਤਰ ਲਿਖੇ ਨਹੀਂ ਸੀ ਉਹਨਾਂ ਨੇ, ਉਹਨਾਂ ਨੇ ਲਿਖਿਆ ਸੀ ਕੋਈ ਬੁੱਝਣ ਨਾ ਲਵੇ।
ਡੁੱਬਣ ਡੁੱਬਣ ਖੇਲਣ ਲੱਗੇ ਸੀ ਜੀ, ਜਿਹੜਾ ਪੜੇਗਾ ਉਹ ਵੀ ਆਪ ਡੁੱਬ ਜਾਏਗਾ, ਜੇ ਕੋਈ ਨਾ ਪੜੇ ਤਾਂ ਸ਼ਹਿਰ ਬਚਿਆ ਵੀ ਰਹੇ।
ਹਾਂ, ਉਹ ਤਾਂ ਡੁਬੋਣ ਵਾਲੇ ਸੀ ਟੀਕੇ ਸਾਰੇ, ਜਿਹੜੇ ਆਪ ਡੁੱਬੇ ਹੋਏ ਲਿਖਦੇ ਹੁੰਦੇ ਨੇ ਨਾ ਕਲਾਕਾਰ, ਉਹ ਡੁਬੋਦੇ ਹੀ ਹੁੰਦੇ ਨੇ। ਡੁੱਬੇ ਹੋਏ ਵਿਦਵਾਨ ਲਿਖਦੇ ਨੇ, ਡੁਬੋ ਰਹੇ ਨੇ। ਪੰਡਿਤ ਡੁੱਬਿਆ ਸੀ, ਵੇਦਾਂ ਦਾ ਰਸਤਾ ਪਾੜ ਕੇ ਸਿਮਰਤ ਸ਼ਾਸ ਲਿਖ ਕੇ ਡੁਬੋਤੀ ਦੁਨੀਆ।
ਚੌਬੇਦ ਮੈਂ ਚੇਲੇ ਦੀ
ਇਹੀ ਸਿੱਖ ਕਰਨ ਲੱਗੇ ਨੇ ਵਿਦਵਾਨ, ਇਹੀ ਕੀਤਾ ਹੁਣ ਇਹੀ ਕਰਨ ਲੱਗੇ ਨੇ। ਜਿੰਨਾ ਚਿਰ ਆਪ ਤਰਨਾ ਜਾਵੇ ਉਨਾ ਚਿਰ ਦੂਏ ਨੂੰ ਤਰਨਾ ਕਿਵੇਂ ਦੱਸ ਦੂਗਾ। ਹਾਂਜੀ,
ਪਿੰਡ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ।
ਪਿਤਾ ਦੀ ਪਿੰਡ ਮਾਤ ਦੀ ਰਕਤ ਮਿਲ ਕੇ ਸਿਰਜਿਆ ਗਿਆ ਸਰੀਰ, ਪੌਣ ਪਾਣੀ ਅਗਨੀ ਮਿਲ ਜੀਆ, ਪੌਣ ਪਾਣੀ ਅਗਨੀ ਔਰ ਜੀਵ ਆਤਮਾ, ਜਿਹੜਾ ਮੇਲ ਹੈ, ਜੀਵ ਆਤਮਾ ਦੇ ਬਿਨਾਂ ਤਾਂ ਸਿਰਜਿਆ ਹੀ ਨਹੀਂ ਜਾ ਸਕਦਾ। ਆਪੇ ਚੋਜ ਕਰੇ ਰੰਗ ਮਹਿਲੀ, ਆ ਜਿਹੜਾ ਹਿਰਦਾ ਹੈ ਇਹਦੇ ਵਿੱਚ ਆਪੇ ਚੋਜ ਕਰਦਾ ਹੈ ਜੀਵ, ਇਹਦੇ ਚ ਬ੍ਰਹਮ ਖੇਲਦਾ ਹੈ। ਪਿੰਡੀ ਮਾਏ ਨੱਚੇ ਸਾਧਰਾ, ਆਪੇ ਚੋਜ ਕਰੇ ਰੰਗ ਮਹਿਲੀ, ਔਰ ਮਾਇਆ ਮੋਹ ਪਸਾਰਾ ਹੈ। ਜਦ ਆਪੇ ਹੁੰਦਾ ਨਾ ਇੱਕ ਹੋ ਜਾਂਦਾ, ਫਿਰ ਤਾਂ ਚੋਜ ਕਰਦਾ ਹੈ। ਜਦ ਰੰਗ ਚੜ ਜਾਂਦਾ ਨਾਮ ਦੇ ਰੰਗ ਚ ਰੰਗਿਆ ਜਾਂਦਾ ਹੈ ਹਿਰਦੇ ਵਿੱਚ, ਬਾਕੀ ਤਾਂ ਮਾਇਆ ਦੇ ਬੋਝ ਫਸੇ ਨੇ ਸਾਰੇ। ਹਾਂਜੀ,
ਜਿਹੜਾ ਇੱਥੇ ਲਿਖਿਆ ਪੌਣ ਪਾਣੀ ਅਗਨੀ ਮਿਲ ਜੀਆ, ਇਹਦਾ ਮਤਲਬ ਹੈ ਕਿ ਜੀਆ ਜਿਹੜਾ ਇਹ ਪਰਮ ਤੱਤ ਹੈ, ਬਾਕੀ ਤੱਤ ਹੈ ਹਾਂਜੀ,
ਹਾਂ
ਜੀ, ਇਹਨਾਂ ਦਾ ਭੁਲੇਖਾ ਇਹਨਾਂ ਨੂੰ ਮੈਂ ਦੱਸ ਦਿੰਦਾ ਇਹਨਾਂ ਨੇ ਕੀ ਅਰਥ ਕੀਤੇ ਹੈ। ਇਹਨਾਂ ਨੂੰ ਐਂ ਲੱਗੀ ਜਾਂਦਾ ਵੀ ਪੌਣ ਪਾਣੀ ਵੀ ਨਾਲੇ ਜੀ ਰਹੇ ਹੈ ਇਹਦੇ,
ਮਰ ਜਾਂਦਾ ਫਿਰ ਪੌਣ ਪਾਣੀ ਮੁੱਕ ਜਾਂਦਾ, ਫਿਰ ਤਾਂ ਮਰੇ ਹੀ ਨਾ, ਫਿਰ ਪੌਣ ਪਾਣੀ ਮੁੱਕਦਾ ਜਾਂ ਮਰਦਾ ਤੇ ਜੀ ਨਿਕਲਦਾ।
ਹਾਂ, ਫਿਰ ਇਹਨਾਂ ਦੀ ਇੱਥੇ ਖੋਜ ਘੱਟ ਹੈ ਨਾ,
ਕੋਈ ਤਾਕਤ ਨਾ ਹੁੰਦਾ ਉਹ ਅਗਲੇ ਦੀ, ਨਾ ਕੋਈ ਇਹਨਾਂ ਕੋਲ ਪੜਨ ਵਾਲੀ ਅਸਲ ਸੀ, ਪੁੱਜਣ ਵਾਲੀ ਹੈ ਜੀ।
ਕਹਿੰਦੇ ਆ ਇਹ ਹਵਾ ਜਲ ਤੇ ਅੱਗ ਨੂੰ ਮਿਲਾ ਕੇ ਜੀਵ ਬਣਾਇਆ ਗਿਆ ਹੈ, ਇਸ ਤਰ੍ਹਾਂ ਦੇ ਇੱਕ ਅਰਥ ਹੈ।
ਓਹੋ, ਹਵਾ ਪਾਣੀ ਅੱਗ ਤੁਹਾਡੇ ਕੋਲ ਜੀਵ ਬਣਾਈ ਜਾਓ।
ਇੱਥੇ ਸਾਹਿਬ ਸਿੰਘ ਦੇ ਅਰਥ ਮੈਂ ਪੜ੍ਹਦਾ ਤੁਹਾਨੂੰ ਕੀ ਲਿਖਿਆ ਨੇ, ਪਰਮਾਤਮਾ ਦੇ ਹੁਕਮ ਵਿੱਚ ਤਾਰੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ ਹੈ। ਹਵਾ, ਪਾਣੀ, ਅੱਗ ਆਦਿ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ। ਹਰੇਕ ਸਰੀਰ ਵਿੱਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸੇ ਕਰ ਰਿਹਾ ਹੈ।
ਮਿਲਾਉਣ ਵਾਲਾ ਕਿੱਥੇ ਗਿਆ? ਉਹ ਜਿਹਨੇ ਖੱਡ ਫੁੱਟੀ ਹੈ, ਚੂਹਾ ਖੱਡ ਚ ਹੁੰਦਾ ਹੈ। ਸੁਵੀਰ ਕਹਿੰਦਾ ਜਿੰਨ ਗੜ ਕੱਢਿਓ ਸੋ ਗੜ ਮੈਂ ਪਾਵਾ। ਜਿਹਨੇ ਕਿਲਾ ਬਣਾਇਆ ਕਿਲੇ ਚ ਰਹਿੰਦਾ।
ਠੀਕ ਹੈ, ਨਾਲੇ ਉਹਨੂੰ ਪਰਮਾਤਮਾ ਨੀ ਕਹਿੰਦੇ ਅਸੀਂ। ਹਾਂਜੀ,
ਜੇ ਪਰਮਾਤਮਾ ਕਹਿੰਦੇ ਤਾਂ ਹੀ ਤਾਂ ਇਹਨਾਂ ਨੂੰ ਪਤਾ ਹੀ ਨੀ ਕਰਦਾ। ਇਹ ਬਾਹਮਣ ਦੇ ਚੇਲੇ ਨੇ, ਪਰਮਾਤਮਾ ਬਾਹਮਣ ਦਾ, ਸਿੱਖਾਂ ਚ ਪਰਮਾਤਮਾ ਹੁੰਦਾ ਹੀ ਨੀ ਕੋਈ।
ਇਹਨਾਂ ਨੇ ਬ੍ਰਹਮ ਨੂੰ ਵੀ ਪਰਮਾਤਮਾ ਲਿਖੀ ਜਾਣਾ ਹੈ, ਪਾਰ ਬ੍ਰਹਮ ਨੂੰ ਵੀ ਪਰਮਾਤਮਾ, ਪੂਰਨ ਬ੍ਰਹਮ ਨੂੰ, ਇਹਨਾਂ ਨੂੰ ਬਸ ਇੱਕੇ ਸ਼ਬਦ ਲੱਭਿਆ ਹੋਇਆ।
ਆਤਮਾ ਦੇ ਜਿਹੜੀ ਪੂੰਛ ਹੈ ਨਾ ਮਾਇਆ ਦੀ, ਉਹ ਨੀ ਰਟਾਉਂਦੇ। ਸਾਡੇ ਪੂੰਛ ਕੱਟੀ ਗਈ, ਪਰਮਾਤਮਾ ਰਹਿ ਗਿਆ। ਇਹਨਾਂ ਦੀ ਪੂੰਛ ਨੀ ਜਾਂਦੀ ਕਰਨੇ ਵਾਲੀ, ਪਿੱਛੇ ਪੂੰਛ ਆ ਕਰਨਾ।
ਠੀਕ ਹੈ, ਇਹਨਾਂ ਨੂੰ ਪਤਾ ਨੀ ਲੱਗਦਾ ਵੀ ਕੰਨਾਂ ਲੱਗਣ ਨਾਲ ਗੁਰਮਤ ਵਿੱਚ ਕਿੰਨਾ ਫਰਕ ਪੈ ਜਾਂਦਾ, ਚੇਤਨ ਤੋਂ ਜੜ ਬਣ ਜਾਂਦਾ। ਠੀਕ ਹੈ ਜੀ। ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ।
ਆਪੇ ਚੋਜ ਕਰੇ ਰੰਗ ਮਹਿਲੀ, ਆਪੇ ਚੋਜ ਕਰੇ ਰੰਗ ਜਾਂ ਰੰਗ ਆ ਜਾਂਦਾ, ਮਹਿਲੀ ਹੋ ਜਾਂਦਾ, ਮਹਿਲ ਚ ਪੜ ਜਾਂਦਾ ਨਾ ਜਾ ਕੇ ਤ੍ਰਿਕੁਟੀ ਛੱਡ ਕੇ, ਉਹ ਮਹਿਲ ਵਿੱਚ ਰਹਿਣ ਲੱਗ ਜਾਂਦਾ। ਹਿਰਦੇ ਚ ਨਾਮ ਦੇ ਰੰਗ ਚ ਰੰਗਿਆ ਹੋਇਆ, ਉਹ ਤਾਂ ਚੋਜ ਕਰਦਾ। ਉਹ ਤਾਂ ਚੋਜ ਕੀ ਕਰਦਾ? ਤਮਾਸ਼ਾ ਦੇਖਦਾ ਉਹ ਕਰਦਾ ਜੀ। ਉਹ ਜਗ ਦਾ ਤਮਾਸ਼ਾ ਦੇਖਦਾ, ਹੋਰ ਦੁਨੀਆ ਮਾਇਆ ਮੋਹ ਪਸਾਰੇ ਤਮਾਸ਼ਾ ਕਰਦੀ ਹੈ। ਉਹ ਕਰਤਾਰ ਦੇ ਰੰਗ ਦੇਖਦਾ
ਹੋਰ ਮਾਇਆ ਮੋਹ ਪਸਾਰਾ ਹੈ।
ਬਾਕੀ ਤਾਂ ਮਾਇਆ ਮੋਹ ਦੇ ਪਸਾਰੇ ਫਸੇ ਨੇ।
ਠੀਕ ਹੈ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ। ਜਿਹੜਾ ਪੂਰਨ ਬ੍ਰਹਮ ਹੋ ਗਿਆ, ਤ੍ਰਿਕੁਟੀ ਛੱਡਤੀ, ਉਹ ਤਾਂ ਮਹਿਲ ਚ ਆ ਗਿਆ ਹੈ ਜੀ।
ਉਹ ਮਹਿਲ ਹੀ ਬਣ ਗਿਆ, ਉਹਦਾ ਨਾਮ ਮਹਿਲ ਚ ਰਹਿਣ ਵਾਲਾ ਮਹਿਲੀ।
ਠੀਕ ਹੈ, ਤੇ ਬਾਕੀ ਜੋ ਹੈ ਉਹ ਭਵ ਸਾਗਰ ਚ ਫਿਰ ਰਹੇ ਆ ਜੀ। ਹਾਂਜੀ
ਹਾਂਜੀ।
ਗਰਭ ਕੁੰਡਲ ਮਹਿ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ, ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਧਰ ਮਝਾਰਾ ਹੈ।
ਜਦ ਇਹ ਗਰਭ ਦੇ ਵਿੱਚ ਸੀ ਮਾਂ ਦੇ, ਉਦੋਂ ਇਹਦਾ ਧਿਆਨ ਤਾਂ ਸੀਗਾ ਆਪਣੇ ਅੰਦਰਲੇ ਚ, ਅੰਦਰਲੇ ਸ਼ਬਦ ਵਿੱਚ ਧਿਆਨ ਸੀ, ਅੰਤਰ ਆਤਮਾ ਦੀ ਆਵਾਜ਼ ਚ ਧਿਆਨ ਸੀ। ਪਰ ਉਹ ਅੰਤਰ ਆਤਮਾ ਦੀ ਆਵਾਜ਼ ਇਹਨੂੰ ਮਾਇਆ ਨਾਲ ਜੋੜ ਰਹੀ ਸੀ, ਉਰਦ ਧਿਆਨੀ ਸੀ, ਮਾਇਆ ਨਾਲ ਜੋੜ ਰਹੀ ਸੀ। ਉਹ ਆਪਣੇ ਨਾਲ ਨਹੀਂ ਸੀ ਜੋੜ ਰਿਹਾ, ਉਹ ਜਿਹੜਾ ਬੋਲਦਾ ਸੀ ਹੋਰ ਕਿਸੇ ਨਾਲ ਜੋੜ ਰਿਹਾ ਸੀ, ਉਰਦ ਧਿਆਨ। ਜੇ ਤਾਂ ਉਹ ਆਪਣੇ ਨਾਲ ਜੋੜਦਾ ਫਿਰ ਤਾਂ ਧਿਆਨੀ ਹੋ ਗਿਆ, ਜੇ ਮਾਇਆ ਨਾਲ ਜੋੜਦਾ ਦੂਏ ਨਾਲ, ਜੋੜਨ ਵਾਲਾ ਦੂਏ ਕਿਸੇ ਨਾਲ ਜੋੜ ਰਿਹਾ, ਉਹ ਤਾਂ ਧਿਆਨੀ। ਆਪਣਾ ਨੇ ਅੰਤਰ ਜਾਮੀ, ਜਾਣਦਾ ਵੀ ਸੀ ਆਪਣੇ ਆਪ ਨੂੰ, ਅੰਤਰ ਜਾਮੀ ਹੈ। ਜੋੜਨ ਵਾਲਾ ਜੁੜਨ ਵਾਲੇ ਨੂੰ ਜਾਣਦਾ ਸੀ, ਜੁੜਨ ਵਾਲਾ ਜੋੜਨ ਵਾਲੇ ਨੂੰ ਜਾਣਦਾ ਸੀ। ਜਿਹੜਾ ਜੁੜ ਰਿਹਾ ਉਹ ਜਿਹੜਾ ਜੋੜ ਰਿਹਾ ਉਹਨੂੰ ਜਾਣਦਾ ਸੀ, ਜਿਹੜਾ ਜੁੜ ਰਿਹਾ ਜੋੜਨ ਵਾਲਾ ਉਹਨੂੰ ਜਾਣਦਾ ਸੀ, ਇੱਕ ਦੂਏ ਨੂੰ ਦੋਨੋਂ ਜਾਣਦੇ ਸੀ। ਜਿਹਦਾ ਧਿਆਨ ਹੈ ਉਹ ਆਪਣੇ ਧਿਆਨ ਬਾਰੇ ਜਾਣਦਾ ਸੀ, ਧਿਆਨ ਕਿੱਥੇ ਜੁੜਿਆ ਹੋਇਆ ਉਹ ਜਿਹਦਾ ਧਿਆਨ ਹੈ ਉਹਨੂੰ ਜਾਣਦਾ ਸੀ। ਮਨ ਆਪਣੇ ਮੂਲ ਨੂੰ ਜਾਣਦਾ ਸੀ, ਮੂਲ ਆਪਣੇ ਮਨ ਨੂੰ ਜਾਣਦਾ ਸੀ, ਦੋਵੇਂ ਇੱਕ ਦੂਏ ਨੂੰ ਜਾਣਦੇ ਸੀ। ਸਾਸ ਸਾਸ ਸੱਚ ਨਾਮ ਸੰਭਾਲੇ, ਅੰਤਰ ਉਧਰ ਮਝਾਰਾ ਹੈ। ਪਰ ਹਰ ਸਾਹ ਦੇ ਨਾਲ ਜੋ ਉਹਨੂੰ ਫਰਮਾਨ ਆਉਂਦਾ ਸੀ, ਜੋ ਗਿਆਨ ਮਿਲਦਾ ਸੀ ਸੱਚ ਦਾ, ਅੰਤਰ ਆਤਮਾ ਦਾ, ਉਹਦੇ ਨਾਲ ਜੁੜਿਆ ਰਹਿੰਦਾ ਸੀ। ਹੁਕਮ ਚ ਪਾਣੀ ਚੱਲਦਾ ਸੀਗਾ, ਪਾਣੀ ਤੋਂ ਬਾਅਦ ਵੀ ਆਪਣੀ ਵਰਜੀ ਨਹੀਂ ਕੀਤੀ ਕਿਤੇ ਵੀ। ਜੋ ਹੁਕਮ ਹੋਇਆ ਹੁਕਮ ਦੇ ਨਾਲ ਇਹ ਜੁੜਿਆ, ਹੁਕਮ ਨੂੰ ਮੰਨ ਕੇ ਜੁੜਿਆ, ਹੁਕਮ ਚ ਸਮਾਇਆ ਰਿਹਾ, ਅੰਤਰ ਉਧਰ ਮਚਾ ਰਿਹਾ ਹੈ। ਜਦ ਇਹ ਪੇਟ ਵਿੱਚ ਸੀ, ਉਧਰ ਸੀ, ਅੰਦਰ ਹੀ ਉਧਰ ਦੇ ਵਿੱਚ ਕੁਝ ਸ਼ਬਦ ਨਾਲ ਜੁੜਿਆ ਹੋਇਆ ਸੀ, ਉਹਦੇ ਨਾਲ ਜੁੜਿਆ ਹੋਇਆ ਹੀ ਸਰੀਰ ਦਾ ਨਿਰਮਾਣ ਕਰ ਰਿਹਾ ਸੀ। ਹਾਂਜੀ,
ਪਰ ਉੱਥੇ ਨੂੰ ਸਾਹ ਨਹੀਂ ਸੀ ਆ ਰਿਹਾ। ਸਾਸ ਸਾਸ ਦਾ ਕੀ ਭਾਵ ਹੈ? ਸਾਸ ਸਾਸ ਸੱਚ ਨਾਮ ਸੰਭਾਲੇ,
ਉਹਦਾ ਸਾਹ ਮਹਿਸੂਸ ਕਰ ਰਿਹਾ ਸੀ, ਉਹਦੇ ਮਾਂ ਦੇ ਸਾਹ ਨਾਲ ਇਹਨੂੰ ਐਨਰਜੀ ਮਿਲ ਰਹੀ ਸੀ।
ਅੰਤਰ ਉਧਰ ਮਝਾਰਾ ਹੈ, ਮਝਾਰਾ ਦਾ ਕੀ ਭਾਵ ਹੁੰਦਾ?
ਅੰਦਰ।
ਅੱਛਾ,
ਹਾਂਜੀ।
ਚਾਰ ਪਦਾਰਥ ਲੈ ਜੱਗ ਆਇਆ, ਸ਼ਿਵ ਸ਼ਕਤੀ ਕਰੀ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ ਅੰਦੁਲੇ ਨਾਮ ਵਿਸਾਰਾ ਹੈ।
ਚਾਰ ਪਦਾਰਥ ਲੈ ਜਾਂਦਾ ਆ, ਚਾਰ ਪਦਾਰਥ ਲੈਣ ਵਾਸਤੇ ਜਗ ਆਇਆ ਹੈ, ਸੰਸਾਰ ਚ ਆਇਆ। ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਸ਼ਿਵ ਔਰ ਸ਼ਕਤੀ ਦੋਹਾਂ ਨੇ ਹਿਰਦੇ ਵਿੱਚ ਨਿਵਾਸ ਰੱਖਿਆ ਹੋਇਆ, ਇੱਕੋ ਹੀ ਘਰ। ਵਿਵੇਕ ਨੇ ਔਰ ਵਿਵੇਕ ਬੁੱਧੀ ਨੇ ਅੰਦਰ ਇੱਕੋ ਥਾਂ ਨਿਵਾਸ ਰੱਖਿਆ ਹੋਇਆ। ਇੱਕ ਵਿਸਾਰੇ ਤਾਂ ਪੜਹਾਰੇ, ਜੇ ਇੱਕ ਤਾਂ ਵਿਸਾਰਤੀ ਨਾ ਇਹਨੇ ਦੋ ਥਾਂ ਹੋ ਗਿਆ, ਕਿ ਇੱਕ ਤਾਂ ਵਿਸਾਰਤੀ ਆਪਣਾ ਇੱਕ ਸਰੂਪ ਆ ਜਿਹੜਾ ਇਹ ਵਿਸਰ ਗਿਆ, ਇਹਨੂੰ ਫਿਰ ਬਾਜੀ ਹਾਰ ਜੂਗਾ। ਜਿਵੇਂ ਗਲਮ ਦੇ ਵਿੱਚ ਜੁੜਿਆ ਹੋਇਆ ਆਪਣੇ ਮੂਲ ਨਾਲ ਮਨ, ਇੱਕ ਦੂਏ ਨਾਲ ਜਿਵੇਂ ਜੁੜੇ ਹੋਏ ਨੇ, ਜੇ ਇਹ ਵਿਸਰ ਗਿਆ ਨਾ ਤੇ ਫਿਰ ਹਾਰ ਜੂ। ਤਾਂ ਫਿਰ ਹਾਰ, ਕੋਈ ਵੀ ਵਿਸਰ ਜਾਵੇ, ਚਾਹੇ ਮਨ ਵਿਸਰ ਜਾਵੇ ਚਾਹੇ ਚਿੱਤ ਵਿਸਰ ਜਾਵੇ, ਦੋਵਾਂ ਚੋਂ ਅੰਨਲੇ ਨਾਮ ਵਿਸਾਰਾ ਹੈ। ਪਰ ਜਾਂ ਨਾਮ ਵਿਸਰਿਆ ਤਾਂ ਨਾ ਹੋ ਗਿਆ, ਜਿਹੜਾ ਅੰਦਲਾ ਉਹਦਾ ਅਸਲ ਚ ਉਹ ਕਿਉਂ ਅੰਦਲਾ, ਨਾਮ ਵਿਸਰ ਗਿਆ ਤਾਂ ਅੰਦਲਾ ਹੋ ਗਿਆ। ਨਾਮ ਵਿਸਰ ਗਿਆ ਜਦ ਇਹਨਾਂ ਬੋਲਾ ਹੋ ਗਿਆ, ਇਹਨੂੰ ਕਿਹਾ ਸੀ ਜੇ ਨਾਮ ਵਿਸਰ ਗਿਆ ਲੜ ਛੁੱਟ ਗਿਆ ਤਾਂ ਫਿਰ ਪਿੜ ਹਾਰ ਜਾਣਾ, ਪਰ ਫਿਰ ਵੀ ਛੁੱਟ ਗਿਆ।
ਠੀਕ ਹੈ, ਇਹਨਾਂ ਨੂੰ ਐ ਲੱਗਦਾ ਵੀ ਚਾਰ ਪਦਾਰਥ ਲੈ ਕੇ ਜੀਵ ਜਗਤ ਵਿੱਚ ਆਇਆ ਹੈ, ਕਿਉਂਕਿ ਇਹ ਉਹ ਭੁੱਲ ਜਾਂਦੇ ਕਿ ਚਾਰ ਪਦਾਰਥ ਜੇ ਕੋ ਮੰਗ ਹੈ, ਇਹਦਾ ਮਤਲਬ ਲੈਣ ਵਾਸਤੇ ਆਇਆ ਹੈ ਜੀ।
ਮੰਗਦਾ ਖਾਤੇ ਜੇ ਕੋਲ ਹੁੰਦੇ।
ਠੀਕ ਹੈ, ਪਰ ਇਹਨਾਂ ਨੇ ਤਾਂ ਜੀਵ ਨੂੰ ਚਾਰ ਪਦਾਰਥ ਕੋਲੋਂ ਹੀ ਦੇਤੇ ਜੀ।
ਉਹ ਕੀ ਦੇਤਾ ਇਹਨਾਂ ਨੇ ਕੋਲੋਂ, ਇਹ ਕੋ ਸੀਗੇ
ਲਿਖਦੇ ਤਾਂ ਹੀ ਹੈ, ਕਹਿੰਦੇ ਉਹ ਪਰਮਾਤਮਾ ਦੇ ਹੁਕਮ ਵਿੱਚ ਜਾਂ ਉਹ ਪ੍ਰਭੂ ਦੇ ਹੁਕਮ ਅਨੁਸਾਰ ਇਹੀ ਸ਼ਬਦ ਵਰਤੇ ਜਾਂਦੇ ਆ, ਹੋਰ ਕੋਈ ਸ਼ਬਦ ਨਹੀਂ। ਪਰਮਾਤਮਾ ਪਾਸੋਂ ਚਾਰ ਪਦਾਰਥ ਲੈ ਕੇ ਜੀਵ ਜਗਤ ਵਿੱਚ ਆਇਆ ਹੈ, ਪਰ ਇੱਥੇ ਆ ਕੇ ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿੱਚ ਟਿਕਾਣਾ ਬਣਾ ਬੈਠਾ ਹੈ, ਭਾਵ ਮਾਇਆ ਦੇ ਮੋਹ ਵਿੱਚ ਫਸ
ਜਾਣਾ।
ਹਾਂਜੀ, ਇਹਨਾਂ ਨੂੰ ਗੁਰਮਤ ਦਾ ਜਿਹੜਾ ਬੇਸਿਕ ਹੈ ਉਹੀ ਨਹੀਂ ਪਤਾ,
ਇਹਨਾਂ ਦਾ ਕੁਝ ਵੀ ਨਹੀਂ ਪਤਾ ਹੈਗਾ। ਇਹ ਤਾਂ ਉਹੀ ਇਹਨਾਂ ਦੀ ਦੇਹ ਮਾਰੀ ਜਾਂਦੇ ਨੇ ਪਾਗਲੀਆਂ, ਕੁਝ ਵੀ ਨਹੀਂ ਪਤਾ ਇਹਨਾਂ ਨੂੰ। ਸ਼ਬਦ ਦੇਖ ਲੈਂਦੇ ਨੇ, ਸ਼ਬਦਾਂ ਦੇ ਹਿਸਾਬ ਨਾਲ ਅਰਥ ਉਲਟ ਕਰਕੇ ਕਮਲ ਕੁੱਟੀ ਜਾਂਦੇ ਨੇ।
ਅੱਛਾ, ਜਿਹੜਾ ਸ਼ਿਵ ਹੈ ਇਹ ਆਪਣਾ ਮੂਲ ਹੈ, ਇਹਦੀ ਸ਼ਕਤੀ ਬੁੱਧੀ ਹੈ ਜੀ?
ਹਾਂ ਜੀ, ਸ਼ਕਤੀ ਬੁੱਧੀ ਹੈ।
ਠੀਕ ਹੈ, ਤੇ ਉਹ ਹਿਰਦੇ ਵਿੱਚ ਹੈਗੀ, ਵੈਸੇ ਰਹਿਣੀ ਤਾਂ ਹਿਰਦੇ ਚ ਚਾਹੀਦੀ।
ਉਸ ਵੇਲੇ ਹਿਰਦੇ ਚ ਨਾ ਦੋਏ ਜਾਂ ਗਰਭ ਦੇ ਵਿੱਚ ਹੈ।
ਠੀਕ ਹੈ, ਜਦੋਂ ਫਿਰ ਲਿਵ ਛੁਟਕੀ
ਲੱਗੀ ਤੇ ਬੁੱਧੀ ਬਾਹਰ ਭੱਜ ਲਈ।
ਠੀਕ ਹੈ, ਉਹ ਤੋਂ ਬਾਅਦ ਫਿਰ ਮੁੜਦੀ ਹੋਣੀ ਹੈ ਜੀ।
ਹਾਂ, ਫਿਰ ਕਿੱਥੇ ਮੁੜਦੀ ਆ?
ਏਕ ਵਿਸਾਰੇ ਤਾਂ ਪਿੜਹਾਰੇ, ਪਿੜ ਕੀ ਹੁੰਦਾ? ਜਿੱਥੇ ਆਪਾਂ ਅਨਾਜ ਉਹ ਕਰਦੇ ਉਹਨੂੰ ਪਿੜ ਕਹਿੰਦੇ
ਆ। ਪਿੜ ਜੰਗ ਦਾ ਮੈਦਾਨ ਹੁੰਦਾ, ਮਨ ਨੂੰ ਜਿੱਤਣਾ ਆਇਆ, ਮਨ ਜਿੱਤਣ ਆਇਆ।
ਠੀਕ ਹੈ, ਪਰ ਪਿੜ ਉਹ ਵੀ ਹੁੰਦਾ ਜਿੱਥੇ ਆਪਾਂ ਦਾਣੇ ਕੱਢਦੇ ਹੁੰਦੇ ਸੀ।
ਹਾਂ, ਉਹ ਵੀ ਪਿੜ ਹੁੰਦਾ, ਉੱਥੇ ਵੀ ਉਹ ਅਨਾਜ ਵੱਖਰਾ ਕਰੀਦਾ ਨਾ, ਪਰਾਲੀ ਚੋਂ ਆਪਣੇ ਤੂੜੀ ਚੋਂ, ਇੱਥੇ ਵੀ ਵੱਖਰਾ ਕਰਨਾ।
ਤਤ ਲੈਣ ਆਇਆ ਸੀ, ਮਾਇਆ ਛੱਡਣ ਆਇਆ ਸੀ। ਪਰਾਲੀ ਚੱਕੀ ਫਿਰਦਾ, ਦਾਣੇ ਛੱਡਦੇ ਹਾਂ ਜੀ।
ਦਾਣਿਆਂ ਤਾਂ ਭੁੱਲੇ ਗਿਆ ਵੀ ਦਾਣੇ ਹੁੰਦੇ ਨੇ, ਨਾਲੇ ਤੇ ਦਾਣੇ ਹੈ ਹੀ ਨੀ ਪੱਲੇ ਦੇ।
ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ,
ਜਿੰਨੇ ਰਾਗੀ ਢਾਡੀ ਨੇ ਸਭ ਰੋਂਦੇ ਚੀਕਾਂ ਮਾਰਦੇ ਨੇ ਇਹਨਾਂ ਦੇ ਪ੍ਰਚਾਰਕ ਨੇ, ਸੰਤ ਨੇ, ਸੰਤ ਥੋੜੀ ਚਿਪਟੇ ਬਜਾ ਬਜਾ ਮਾਰ ਖੜਕਾ ਕਰਕੇ ਚੀਕਾਂ ਮਾਰਦੇ ਨੇ।
ਪਿੜ ਹਾਰ ਕੇ ਜੰਗ ਆਪਣੀ ਹਾਰ ਕੇ ਚੱਲੇ ਦੁਆਰੀ ਦੋਏ ਹੱਥ ਝਾੜ ਹੈ ਜੀ।
ਨਾ ਜੀ, ਮੁਸ਼ਕਾਂ ਦੇ ਕੇ ਬੰਨ ਕੇ ਲੈ ਜਾਂਦੇ ਅਗਲੇ ਜਿਹੜਾ ਹਾਰ ਜਾਂਦਾ।
ਠੀਕ ਹੈ,
ਦਰਬਾਰੀਆਂ ਨੇ ਜੀ ਬੰਨਿਆ ਨੀ।
ਹਾਂਜੀ, ਗਲ ਸੰਗਲ ਕਾ ਤਾਂ ਚਲਾਇਆ।
ਹਾਂਜੀ,
ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ, ਜਿਸਕਾ ਸਾ ਦੋ ਤਿੰਨ ਹੀ ਲੀਆ, ਭੂਲਾ ਰੋਵਣ ਹਾਰਾ ਹੈ।
ਬਾਲਕ ਮਰੇ ਬਾਲਕ ਕੀ ਲੀਲਾ, ਅੱਜ ਲਵਾਨ ਹੈ ਨਾ ਅੱਗੇ ਮਰਦਾ, ਜੇ ਆਪਣੀ ਮਰਜ਼ੀ ਚੱਲਦਾ ਆਪਣੇ ਭਾਣੇ ਚੱਲਦਾ, ਬਾਲਕ ਦੀ ਲੀਲਾ, ਜੇ ਆਪਣੀ ਮਰਜ਼ੀ ਚੱਲਦਾ ਮਰਜ਼ੀ ਕਰਦਾ ਸਾਰੀ ਜ਼ਿੰਦਗੀ, ਫਿਰ ਇਹ ਮਰਦਾ ਹੀ ਹੈ ਬਾਲਕ। ਕਹਿ ਕਹਿ ਰੋਣਾ ਬਾਲ ਰੰਗੀਲਾ, ਤਾਂ ਪਿੱਛੋਂ ਕੀ ਰੌਲਾ ਪਾਉਣਾ, ਬੜਾ ਰੰਗਲਾ ਬਾਲਕ ਸੀ, ਬੜਾ ਸੋਹਣਾ ਬਾਲਕ ਸੀ, ਬੜਾ ਇਹ ਜਿਹਾ ਸੀ, ਇਹ ਜਿਹੀਆਂ ਗੱਲਾਂ ਕਰਦੇ ਨੇ ਪਿੱਛੋਂ ਜਿਹੜੇ ਰੋਣੇ ਵਾਲੇ ਨੇ। ਜਿਸ ਖਾਸਾ ਸੁੱਧ ਨਹੀਂ ਲਿਆ, ਜਿਹਦਾ ਸੀ ਉਹ ਲੈ ਗਿਆ, ਉਹਦਾ ਰੋ ਬਣਹਾਰਾ ਹੈ। ਰੋ ਬਣਹਾਰਾ ਨੂੰ ਪਤਾ ਹੀ ਨਹੀਂ ਬਾਲਕ ਕੌਣ ਸੀ। ਉਹ ਬਾਲਕ ਦਾ ਮਾਲਕ ਦਾ ਮਿਲੇ ਸੀ, ਉਹਨੇ ਤੇਜ ਖਿੱਚ ਲਿਆ, ਬਾਲਕ ਗਾਇਬ ਹੋ ਗਿਆ। ਉਹਨੇ ਆਪਣਾ ਤੇਜ ਖਿੱਚ ਲਿਆ, ਆਪਣਾ ਧਿਆਨ ਅੰਤਰ ਧਿਆਨ ਹੋ ਗਿਆ, ਇਹ ਕਹਿੰਦੇ ਮਰ ਗਿਆ। ਪਗਲੇ ਨੂੰ ਵਿੱਚੇ ਸਮੇਟ ਕੇ ਹੰਸ ਵਾਂ ਤੁਰਦਾ ਲੱਗਿਆ। ਪਗਲਾ ਤਾਂ ਉਹਦਾ ਛੱਡਿਆ ਹੋਇਆ ਸੀ, ਜਦ ਪਗਲਾ ਡੱਡਾ ਭਾਲਣੇ ਲੱਗ ਗਿਆ ਫਿਰ ਉਹਨੇ ਕਿਹਾ ਇਹਨੂੰ ਛੱਡੋ ਕਰੇ, ਇਹਨੂੰ ਕਰ ਲੈਣ ਦੋ ਸਾਹ ਪੂਰੇ ਜਿੰਨੇ ਦਿੱਤੇ।
ਰੋਵਣ ਹਾਰੇ ਜੇਤਰੇ ਸਭ ਬੰਨੇ ਪੰਡ ਪਰਾਲ, ਉਹੀ ਗੱਲ ਹੋ ਗਈ ਹੈ ਜੀ।
ਪਰਾਲ ਦੀ ਪੰਡੇ ਆ ਬੰਨ ਲੈਂਦੇ ਨੇ ਪਿੱਛੋਂ, ਅਰਥੀ ਤੇ ਪਾਉਂਦੇ ਨੇ ਹੋਰ ਕੀ ਹੁੰਦਾ ਉਹ ਚ, ਉਹਨਾਂ ਕੋਲ ਪਰਾਲ ਦੀ ਪੰਡੇ ਰਹਿ ਜਾਂਦੀ ਹੈ।
ਇਸ ਜਲੇ ਜੈਸੇ ਘਾਸ ਕਾ ਪੂਲਾ, ਆੜ ਜਲੇ ਜੈਸੇ ਲੱਕੜੀ ਕਾ ਤੂਲਾ।
ਹਾਂਜੀ।
ਪਰ ਜੋ ਬਨ ਮਰ ਜਾਹੇ ਕੇ ਕੀਜੈ, ਮੇਰਾ ਮੇਰਾ ਕਰ ਰੋਵੀਜੈ, ਮਾਇਆ ਕਾਰਨ ਰੋਏ ਬਗੁਚੈ, ਇੱਕ ਜੀਵਨ ਸੰਸਾਰਾ ਹੈ।
ਪਰ ਜੋਬਨ ਮਰ ਜਾਏ ਕਿ ਕੀਜੈ, ਜੇ ਜੋਬਨ ਭਰੇ ਚ ਮਰ ਜਾਵੇ ਫਿਰ ਕੋਈ ਕੀ ਕਰ ਲੂਗਾ। ਮੇਰਾ ਮੇਰਾ ਕਰ ਲੋ ਬੀਜਾ, ਮੇਰਾ ਮੇਰਾ ਕਰਕੇ ਰੋਂਦੇ ਨੇ ਪਿੱਛੋਂ। ਤੁਹਾਡਾ ਕਾਨੂੰ ਸੀ ਤੁਹਾਨੂੰ ਭੁਲੇਖਾ, ਇਹਦਾ ਸੀਗਾ ਲੈ ਗਿਆ। ਮਾਇਆ ਕਾਰਨ ਰੋਏ ਬਗੁਚੈ, ਉਹ ਮਾਇਆ ਵਾਸਤੇ ਰੋਂਦੇ ਨੇ ਉਹ ਤਾਂ। ਇੱਕ ਜੀਵਨ ਸੰਸਾਰਾ ਹੈ, ਆ ਜੀਵਨ ਦਾ ਜਿਹੜਾ ਸੰਸਾਰ ਦਾ ਜੀਵਨ ਹੈ, ਸੰਸਾਰੀ ਆਦਮੀ ਹੈ, ਇਹਨਾਂ ਦੀ ਤਾਂ ਜ਼ਿੰਦਗੀ ਨੂੰ ਤਾਰ ਹੈ, ਤਾਰ ਹੈ ਉਹਦੀ ਜ਼ਿੰਦਗੀ ਨੂੰ ਜਿਹੜੇ ਮਾਇਆ ਪਿੱਛੇ ਰੋਂਦੇ ਨੇ। ਇਹ ਨਹੀਂ ਦੇਖਦੇ ਉਹਨੇ ਖੱਟਿਆ ਕੀ ਹੈ, ਉਹਨੇ ਜੀਵਨ ਦਾ ਮਨੋਰਥ ਪੂਰਾ ਕੀਤਾ ਨਹੀਂ ਕੀਤਾ, ਉਹਦੀ ਗੱਲੇ ਹੀ ਛੱਡੀ ਹੋਈ ਹੈ ਇਹਨਾਂ ਨੇ। ਪਤਾ ਨਹੀਂ ਇਹ ਮਾਇਆ ਨੂੰ ਕੀ ਸਮਝਦੇ, ਤਾਰ ਹੈ ਇਸ ਜੀਵਨ ਨੂੰ, ਮਾਇਆ ਦੇ ਸਭ ਤੋਂ ਜ਼ਿਆਦਾ ਮਾਇਆ ਚ ਸਿੱਖ ਹੀ ਫਸੇ ਨੇ।
ਸਿੱਖ ਸਭ ਤੋਂ ਜ਼ਿਆਦਾ ਫਸੇ ਹੋਏ ਆ ਜੀ।
ਹਾਂ, ਈਸਾਈ ਇੰਨਾ ਫਸਿਆ ਨਾ ਮੁਸਲਮਾਨ, ਹਿੰਦੂ ਅਰ ਸਿੱਖ ਜ਼ਿਆਦਾ ਫਸੇ ਨੇ। ਹਿੰਦੂ ਅਸਲ ਸਿੱਖੇ ਨੇ,
ਉਹ ਸਿੱਖ ਹਿੰਦੂ ਹੀ ਆ ਜਿਹੜੇ ਮਾਇਆ ਚ ਫਸੇ ਹੋਏ ਆ।
ਹਾਂ ਬਸ, ਸਿੱਖ ਵੀ ਹਿੰਦੂ ਨੇ, ਜਿਹੜੇ ਮਾਇਆ ਚ ਫਸੇ ਨੇ ਹਿੰਦੂ ਨੇ, ਬਾਕੀ ਸਿੱਖ ਨੇ।
ਬਾਕੀ ਕਾੜੀ ਕੇਸ ਰੱਖ ਕੇ ਜਾਂ ਉੱਪਰ ਨੂੰ ਦਗਾਤਰਾ ਪਾ ਕੇ ਤਾਂ ਨਹੀਂ ਕੋਈ ਸਿੱਖ ਬਣਦਾ।
ਜਿਹੜੇ ਮਾਇਆ ਤੋਂ ਪਿੱਛੇ ਹਟਦੇ ਨੇ, ਜਿੰਨਾ ਮਾਇਆ ਤੋਂ ਪਿੱਛੇ ਹਟਿਆ, ਮਾਇਆ ਤੋਂ ਜਿੰਨਾ ਮਨ ਉਪਰਾਵਾਂ ਉਨੀ ਸਿੱਖੀ ਉਹਦੇ ਕੋਲ ਹੈ, ਚਾਹੇ ਅੰਗਰੇਜ਼ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਵੀ ਹੈ। ਹਾਂਜੀ।
ਕਾਲੀ ਹੂੰ ਫੁਨ ਧੌਲੇ ਆਏ, ਵਿਣ ਨਾਵੇ ਗੱਥ ਗਿਆ ਗਵਾਏ, ਦੁਰਮਤ ਅੰਧਲਾ ਬਿਨ ਬਿਨਾਸੈ, ਮੂਠੇ ਹੋਏ ਪੁਕਾਰਾ ਹੈ।
ਕਾਲੀ ਹੂੰ ਫੁਨ ਧੌਲੇ ਆਏ, ਕਿਤੇ ਕਾਲੇ ਸੀਗੇ ਵਾਲ, ਦਾੜੀ ਕਾਲੀ ਸੀ, ਅੱਗੇ ਕਾਲੇ ਸੀ, ਉੱਥੇ ਚਿੱਟੇ ਹੋ ਗਏ। ਹਾਂਜੀ।
ਬਿਨ ਨਾਵੇ ਗੱਥ ਗਿਆ ਗਵਾਏ,
ਬਿਨ ਨਾਵੇ ਕਬ ਗਿਆ ਗਵਾਏ,
ਬੱਬਾ ਥੋੜਾ ਥੱਥਾ ਹੈ,
ਥੱਥਾ ਨਹੀਂ ਹੈ ਬੱਬਾ ਹੈ, ਗੱਤ ਹੋਇਆ ਗੱਬ ਗਰਬ, ਗੱਥ ਦਾ ਅਰਥ ਕੀ ਕਰੋਗੇ, ਬੱਬਾ ਹੋਊਗਾ ਇਹ ਗੱਲ ਤੋਂ ਛਿਪਿਆ ਹੋਇਆ, ਨਾਮ ਨਹੀਂ ਤਾਂ ਗਰਬ ਹੈਗਾ ਹੰਕਾਰ ਹੈ।
ਇੱਕ ਗੱਬ, ਹਾਂ ਇੱਕ ਜਗ੍ਹਾ ਗੱਬ ਆਉਂਦਾ ਸ਼ਬਦ, ਤੇ ਇੱਥੇ ਨੇ ਗੱਬ ਵੀ ਹੈਗਾ, ਤੇ ਇਹਨਾਂ ਨੇ ਥੱਥਾ ਲੱਗ ਗਿਆ ਇਹਨਾਂ ਦਾ ਬੱਬੇ ਦੀ ਥਾਂ,
ਇਹ ਗਲਤੀ ਨਾਲ ਹੋਇਆ ਹੋਇਆ ਥੱਥਾ, ਥੱਥੇ ਦਾ ਬੱਬਾ ਬੱਬੇ ਦਾ ਥੱਥਾ ਭੁਲੇਖਾ ਲੱਗਿਆ ਹੋਇਆ। ਮੇਰੇ ਨਾਮ ਹੈ ਗੱਬ, ਜੇ ਨਾਮ ਨਹੀਂ ਤਾਂ ਹੰਕਾਰ ਹੈ ਗਰਬ ਹੈ, ਗਿਆ ਗਵਾਏ ਗਵਾ ਕੇ ਚਲਾ ਗਿਆ, ਨਾਮ ਤੋਂ ਬਿਨਾ ਹੰਕਾਰ ਵਿੱਚ ਸਭ ਕੁਝ ਗਵਾ ਕੇ ਚਲਾ ਗਿਆ। ਹਾਂਜੀ।
ਦੁਰਮਤਿ ਅੰਦੁਲਾ ਬਿਨਸ ਬਨਾਸੈ, ਮੂਠੇ ਰੋਏ ਪੁਕਾਰਾ ਹੈ।
ਜਿਹੜਾ ਦੁਰਮਤ ਨਾਲ ਜੁੜਿਆ ਹੋਇਆ, ਸਾਖਤਾਂ ਦੀ ਮਤ ਨਾਲ ਜੁੜਿਆ ਹੈ, ਉਹਦੀ ਬੁੱਧੀ ਦਾ ਨਾਸ ਹੋਣਾ ਨਿਸ਼ਚਿਤ ਹੈ, ਉਹਦੇ ਗਿਆਨ ਦਾ ਨਾਸ ਹੋ ਜਾਣਾ ਨਿਸ਼ਚਿਤ ਹੈ। ਬੂਟੇ ਰੋਏ ਪੁਕਾਰਾ ਹੈ, ਐਂ ਰੋ ਕੇ ਪੁਕਾਰ ਕਰਦਾ ਜਿਵੇਂ ਲੁੱਟਿਆ ਪੁੱਟਿਆ ਗਿਆ ਹੁੰਦਾ, ਉਹਦਾ ਸਭ ਕੁਝ ਲੁੱਟਿਆ ਜਾਂਦਾ, ਜਾਂ ਸੰਸਾਰ ਚੱਲਦਾ ਨੂੰ ਐਂ ਲੱਗਦਾ ਮੇਰਾ ਤਾਂ ਸਭ ਕੁਝ ਲੁੱਟਿਆ ਗਿਆ, ਐਂ ਰੋਂਦਾ ਜਾਂਦਾ। ਹਾਂਜੀ।
ਆਪ ਵਿਚਾਰ ਨਾ ਰੋਵੇ ਕੋਈ, ਸਤਿਗੁਰ ਮਿਲੇ ਤਾਂ ਸੋਝੀ ਹੋਈ, ਬਿਨ ਗੁਰ ਬਜਰ ਕਪਾਟ ਨਾ ਖੁੱਲੇ, ਸ਼ਬਦੀ ਮਿਲੇ ਨਿਸਤਾਰਾ ਹੈ।
ਆਪ ਵਿਚਾਰ ਨਾ ਰੋਵੇ ਕੋਈ, ਜਿਹਨੇ ਆਪਣਾ ਆਪਾ ਵਿਚਾਰ ਲਿਆ, ਜਿਹਨੇ ਆਪਣਾ ਮੂਲ ਵਿਚਾਰ ਲਿਆ, ਆਤਮ ਧਿਆਨੀ ਹੋ ਗਿਆ, ਆਪਣਾ ਆਪਾ ਲੱਭ ਲਿਆ, ਉਹ ਨੀ ਕੋਈ ਰੋਇਆ ਕਦੇ ਵੀ, ਸਤਿਗੁਰ ਮਿਲੇ ਤਾਂ ਸੋਝੀ ਹੋਈ, ਜਿਹਨੂੰ ਸਤਿਗੁਰ ਦਾ ਗਿਆਨ ਮਿਲ ਜਾਵੇ ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ, ਜਿਹਨੂੰ ਸੱਚ ਦਾ ਗਿਆਨ ਮਿਲ ਜਾਵੇ ਉਹਨੂੰ ਸਭ ਸੋਝੀ ਹੋ ਜਾਂਦੀ ਹੈ, ਸਮਝ ਆ ਜਾਂਦੀ ਹੈ। ਬਿਨ ਗੁਰ ਬਜਰ ਕਪਾਟ ਨੂੰ ਖੁੱਲ ਲੈਣ, ਗਿਆਨ ਤੋਂ ਬਿਨਾਂ ਇਹ ਭਰਮ ਦੇ ਪੜਦੇ ਨਹੀਂ ਖੁੱਲਦੇ, ਦੂਰ ਨਹੀਂ ਹੁੰਦੇ, ਬਜਰ ਕਪਾਟ ਹੁੰਦੇ ਆ, ਭਰਮ ਦੇ ਪੜਦੇ ਖੁੱਲ੍ਹਣ ਸ਼ਬਦ ਮਿਲੇ ਨਿਸਤਾਰਾ ਹੈ ਜਦੋਂ ਸ਼ਬਦ ਮਿਲ ਜਾਂਦਾ ਜਦੋਂ ਉਪਦੇਸ਼ ਬਣਦਾ ਫਿਰ ਸਮਝ ਆਉਂਦੀ ਹੈ ਫਿਰ ਸੱਚ ਔਰ ਝੂਠ ਦਾ ਨਿਸਤਾਰਾ ਹੁੰਦਾ ਸੱਚ ਨਾਲ ਇਹ ਪੜਦੇ ਜਿਹੜੇ ਨੇ ਸੱਚ ਨਾਲ ਖੁੱਲ੍ਹਦੇ ਨੇ ਭਰਮ ਦੇ
ਬਾਜ਼ਾਰ ਹੁੰਦਾ ਕਿ ਬਜਰੇ ਹੁੰਦਾ ਜੀ
ਬਾਜ਼ਾਰ ਜਿਹਨੂੰ ਜਰਾ ਰੋਗ ਨਾ ਹੋਵੇ ਭਰਮ ਨੂੰ ਜਰਾ ਰੋਗ ਨੀ ਨਾ ਹੈ ਭਰਮ ਪੁਰਾਣਾ ਨੀ ਨਾ ਹੁੰਦਾ ਹੁੰਦਾ
ਨਾ ਪਰ ਇਹਨਾਂ ਨੂੰ ਤਾਂ ਬਾਜ਼ਾਰ ਤਾਂ ਇਹਨਾਂ ਨੂੰ ਤਾਂ ਜਰ ਲੱਗੀ ਹੋਈ ਹੈ ਕਿ ਨਹੀਂ ਬਿਨ ਗੁਰ ਬਾਜ਼ਾਰ ਕਪਾਟ ਨਾ ਖੁੱਲ੍ਹਣ
ਇਹ ਬੱਜਰ ਕਹਿੰਦੇ ਨੇ ਬਾਜ਼ਾਰ ਹੁੰਦਾ ਹੈ ਭਰਮ ਦੇ ਪੜਦੇ ਪੁਰਾਣੇ ਹੋ ਕੇ ਨਹੀਂ ਪੜਦੇ ਆਪੇ ਤਾਂ ਬਾਜ਼ਾਰ ਕਹਿੰਦੇ ਨੇ ਇਹਨੂੰ
ਅੱਛਾ ਜੀ ਵੀ ਇਹਨੂੰ ਜਰ ਨੀ ਲੱਗ ਰਹੀ ਇਹ ਉਸ ਤਰ੍ਹਾਂ ਹੀ ਕਾਇਮ ਰਹਿੰਦੇ ਆ
ਉਹ ਜੇ ਰਹਿੰਦੇ ਨੇ ਭਰਮ ਉਸ ਤਰ੍ਹਾਂ ਹੀ ਰਹਿਣਾ ਹੈ ਉਹ ਕਿਹੜਾ ਮਾਇਆ ਮਾਇਆ ਦੀ ਨਾ ਹੈ ਭਰਮ
ਠੀਕ ਹੈ ਜੀ
ਮਾਇਆ ਦਾ ਰੋਗ ਹੈ ਮਾਇਆ ਨੂੰ ਘੇਰਨ ਵਾਲਾ ਹੈ ਤਾਂ ਲਾਈਟ ਨੂੰ ਘੇਰਨ ਵਾਲਾ ਹੈ ਹਾਂਜੀ
ਬਿਰਧ ਪਿਆ ਤਨ ਛੀਜੇ ਦੇਹੀ ਰਾਮ ਨਾ ਜਪਈ ਅੰਤ ਸਨੇਹੀ ਨਾਮ ਵਿਸਾਰ ਚੱਲੇ ਮੂੰਹ ਕਾਲਾ ਦਰਗਾਹ ਝੂਠ ਖੁਆਰਾ ਹੈ
ਬਿਰਧ ਪਿਆ ਤਨ ਛੀਜੇ ਦੇਹੀ ਇਹਨੇ ਬਿਰਧ ਹੋ ਗਿਆ ਤਨ ਕਮਜ਼ੋਰ ਹੋ ਗਿਆ ਛਿੱਜ ਗਿਆ ਪੁਰਾਣਾ ਹੋ ਗਿਆ ਔਰ ਦੇਹੀ ਬੁੱਧ ਬਲ ਘਟ ਗਿਆ ਰਾਮ ਨੇ ਜਪੀ ਅੰਤ ਸਨੇਹੀ ਰਾਮ ਜਪਿਆ ਨੀ ਹੁਣ ਵੀ ਨੀ ਜਪਦਾ ਜਿਹੜਾ ਅੰਤ ਜਿਹਦੇ ਨਾਲ ਸਨੇਹ ਹੈ ਅੰਤ ਵੇਲੇ ਜਿਹਨੇ ਸਹਾਈ ਹੋਣਾ ਉਹ ਰਾਮ ਫਿਰ ਨੀ ਜਪਿਆ ਨਾਮ ਵਿਸਾਰ ਚੱਲੇ ਕਾਲਾ ਨਾਮ ਨੂੰ ਵਿਸਾਰ ਹੈ ਜਿਹਨਾਂ ਦਾ ਨਾਮ ਵਿਸਰਿਆ ਹੋਇਆ ਉਹ ਚਲੇ ਜਾਣਗੇ ਇੱਥੇ ਜਪਣਗੇ ਕਾਲੇ ਮੂੰਹ ਲੈ ਕੇ ਜਾਣਗੇ ਦਰਗਾਹ ਝੂਠ ਖੁਆਰਾ ਹੈ ਕਾਂ ਜਾ ਕੇ ਝੂਠ ਪੱਲੇ ਹੋਊ ਕਾਂ ਜਾ ਕੇ ਫਿਰ ਖੁਆਰੀ ਹੋਣੀ ਹੈ ਅੱਗੇ ਗਿਆ ਦੇ ਝੂਠੇ ਰਹੇ ਜੂ ਪੱਲੇ ਤਾਂ ਫਿਰ ਖੁਆਰੀ ਹੋਊਗੀ ਦਰਗਾਹ ਫਿਰ ਖੁਆ ਇਹਨਾਂ ਦਾ ਖੁਆਰੀ ਹੋਊਗੀ ਇਹਨਾਂ ਨਾਲ ਹਾਂਜੀ
ਜਿਹੜੇ ਵਾਹਿਗੁਰੂ ਰਟਦੇ ਆ ਉਹਨਾਂ ਨੂੰ ਇੰਨਾ ਪਤਾ ਵੀ ਰਾਮ ਨਾਮ ਨਹੀਂ ਹੈਗਾ ਪਰ ਇੱਥੇ ਤਾਂ ਰਾਮ ਦੇ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਜੀ ਵਾਹਿਗੁਰੂ ਨਾਲ ਤਾਂ ਹੋ ਨਹੀਂ ਰਹੀ
ਇਸ ਗੱਲ ਦਾ ਮਤਲਬ ਨਹੀਂ ਉਹ ਕਹਿੰਦੇ ਜਿਹੜਾ ਸਟੈਂਡ ਲੈ ਲਿਆ ਹੁਣ ਚਾਹੇ ਖੂਹ ਜੇ ਡਿੱਗਿਆ ਹੋਵੇ ਇੱਥੋਂ ਹੀ ਪੈਰ ਹਰ ਵਾਰ ਚੱਕਣਾ ਠੀਕ ਹੈ ਵੀ ਖੂਹ ਤੇ ਪਾਰ ਨਹੀਂ ਲੰਘਦੇ ਅਸੀਂ ਖੂਹ ਦੇ ਵਿੱਚੇ ਡਿੱਗਦੇ ਨੇ ਸਾਰੇ ਪਰ ਪੈਰ ਇਸੇ ਲੀਕ ਤੋਂ ਚੱਕ ਕੇ ਇੱਥੇ ਖੂਹ ਛਾਲ ਮਾਰ ਦੀ ਉਹਨਾਂ ਦੇ ਹੱਥ ਦੀ ਬਕੂਲ ਪੜੇ ਵਾਲੀ ਗੱਲ ਹੈ ਉਹਨਾਂ ਕੋਲ
ਹਾਂਜੀ ਇੱਥੇ ਤਾਂ ਬੜਾ ਸਪਸ਼ਟ ਲਿਖਿਆ ਰਾਮ ਨਾ ਜਪੇ ਅੰਤ ਨਹੀਂ
ਜਿਵੇਂ ਜਪਾਨੀਆਂ ਨੇ ਉਹ ਨਦੀ ਭਰਤੀ ਸੀ ਨਾ ਛਾਲਾ ਮਾਲ ਮਾਰ ਕੇ ਇਹ ਕਹਿੰਦੇ ਨਰਕ ਭਰ ਦਾਂਗੇ ਅਖੀਰ ਨਰਕ ਮੁੱਕ ਜਾਣਗੇ ਫਿਰ ਕਿੱਥੇ ਸਿੱਟੂਗਾ ਪਰ ਵਾਹਿਗੁਰੂ ਨੂੰ ਕਹੀ ਜਾਣ ਜਿੱਦਣ ਭਰ ਗਏ ਉਦਣ ਹੋਰ ਨਾ ਰਿਹਾ ਨਰਕ ਚ ਉੱਥੇ ਦੂਏ ਵਰੀ ਹੋਣੇ ਸਾਰੇ
ਠੀਕ ਹੈ ਜੀ ਨਾਮ ਵਿਸਾਰ ਚੱਲੇ ਮੂੰਹ ਕਾਲੇ ਇਹ ਜਿਹੜੇ ਮੂੰਹ ਕਾਲੇ ਵਾਲੇ ਹੈ ਇਹ ਕੌਣ ਹੈ ਇਹ ਬੁੱਧੀ ਦੀ ਉਹ ਗੱਲ ਹੈ ਜੀ
ਮਨਮੁੱਖ ਨੇ ਤਾਕਤ ਨੇ ਨਾਮ ਵਿਸਾਰਿਆ ਹੋਇਆ ਜਿਹਨਾਂ ਦਾ ਚੱਲੇ ਮੂੰਹ ਕਾਲਾ
ਬਾਹਰਲਾ ਮੂੰਹ ਤਾਂ ਨੀ ਜਾਂਦਾ ਅੰਦਰਲੇ ਮੂੰਹ ਦੀ ਗੱਲ ਹੈ ਜੀ
ਥੱਲੇ ਜੋ ਭਰਮ ਨਿਕਲਦਾ ਜਿਹੜੇ ਮੂੰਹ ਚੋ ਹਿਰਦਾ ਕਾਲਾ ਹੀ ਹੈ ਉਹਨਾਂ ਦਾ ਅੰਦਰ ਅੰਦਰ ਹਨੇਰਾ ਹੀ ਹੈ ਉਹਨਾਂ ਦੇ ਉਹੀ ਕਾਲਾ ਹੋਰ ਕੀ ਆ ਜਿਹੜੀ ਅਗਿਆਨਤਾ ਉਹੀ ਕਾਲਾ ਮੂੰਹ
ਹੋਰ ਕੋਈ ਜਿਹੜਾ ਬਾਹਰ ਕਾਲ ਸਾਪਾਂ ਜੀ ਨੂੰ ਕਹਿੰਦੇ ਉਹੀ ਜਿਹਦੇ ਕੋਲ ਕਾਲਾ ਸੀ
ਉਹੀ ਜੀ ਲਾ ਕੇ ਚਲੇ ਜਾਣ ਕਹਿੰਦੇ ਅਸੀਂ ਪਹਿਲਾਂ ਹੀ ਕਾਲੇ ਕਰ ਲਿਆ ਸਾਡੇ ਹੁਣ ਤੁਸੀਂ ਰਹਿਣ ਦੋ
ਇਹ ਵੀ ਸਭ ਨਿਰਾਕਾਰੀ ਗੱਲਾਂ ਕਹਿਣ ਦਾ ਭਾਵ ਹੈ ਇਹਨੇ ਨਿਰਾਕਾਰੀ ਪੱਧਰ ਤੇ ਸਮਝਣਾ ਪਏਗਾ ਸਭ ਕੁਝ
ਹਾਂਜੀ
ਨਾਮ ਵਿਸਾਰ ਚੱਲੇ ਕੁੜਿਆਰੋ ਆਵਤ ਜਾਤ ਪੜੈ ਤਿਰਛਾਰੋ ਸਹੁਰੜੇ ਘਰ ਵਾਸ ਨਾ ਪਾਏ ਪਈਅੜੇ ਤਿਰ ਮਾਰਾ ਹੈ
ਨਾਮ ਵਿਸਾਰ ਚੱਲੇ ਕੁੜਿਆਰੋ ਕੁੜਿਆਰੇ ਨਾ ਝੂਠ ਜਿਹੜੇ ਇਹਨਾਂ ਜਿਹਨਾਂ ਨਾਮ ਵਿਸਾਰਿਆ ਸਾਰੇ ਕੁੜਿਆਰੇ ਨੇ ਹੁਣ ਦੱਸੋ ਵੀ ਕਿਹੜੇ ਗੁਰਦੁਆਰੇ ਚ ਕਿੱਥੇ ਇਹਨਾਂ ਦੇ ਤਖਤਾਂ ਦੇ ਨਾਮ ਹੈ ਜਿਹੜਾ ਗੁਰਬਾਣੀ ਚ ਲਿਖਿਆ ਹੈ ਫਿਰ ਕੂੜਿਆਰੋ ਨੀ ਹੋਰ ਕੀ ਨੇ ਇਹ ਕਿਹੜਾ ਇਹਨਾਂ ਨੂੰ ਫਿਕਰ ਹੈ ਇਹਨੂੰ 5 ਸਾਲ ਹੋ ਗਏ ਸੁਣਦਿਆਂ ਨੂੰ ਇੰਟਰਨੈਟ ਤੇ ਇਹਨਾਂ ਨੂੰ ਕਿਹੜਾ ਪਰਵਾਹ ਹੈ ਵਾਹਿਗੁਰੂ ਵਾਲਿਆਂ ਨੂੰ ਕੀ ਕਰੋਗੇ ਇਹਨਾਂ ਦੇ ਵਿੱਚੋਂ ਹੀ ਰਹੋ ਆਪਦੇ ਜਾਤ ਪੜੇ ਸਿਰ ਛਾਰੋ ਆਉਂਦੇ ਜਾਂਦੇ ਨੇ ਸਿਰ ਚ ਸੁਆਹ ਪੈਂਦੀ ਹੈ ਇੱਥੇ ਲੋਕ ਜਿੰਨੀ ਮਰਜ਼ੀ ਸੁਆਹ ਪਾ ਦੇਣ ਉਹਨਾਂ ਨੂੰ ਪਰਵਾਹ ਹੈ ਆਪਦੇ ਜਾਤ ਪੜੇ ਸਿਰ ਛਾਰੋ ਜੰਮਦੇ ਮਰਦੇ ਨੇ ਸਿਰ ਚ ਸੁਆਹ ਪੈਂਦੀ ਰਹਿੰਦੀ ਹੈ ਸੌੜੇ ਘਰ ਵਾਸ ਨੂੰ ਪਾਏ ਪੀੜੇ ਸਿਰ ਮਾਰਾ ਹੈ ਇੱਥੇ ਹੀ ਸਿਰ ਮਾਰਦੇ ਰਹਿੰਦੇ ਨੇ ਵਹਿਰੂ ਕਰਨ ਵਾਲੇ ਉੱਥੇ ਨਹੀਂ ਦਰਗਾਹ ਚ ਨਹੀਂ ਇਹਨਾਂ ਨੂੰ ਨਿਵਾਸ ਮਿਲਦਾ। ਜਿਹੜਾ ਸਿਰ ਮਾਰਨਾ ਉਹ ਇੱਥੇ ਭੇਜੇ ਨੇ, ਉੱਥੇ ਵਾਇਸ ਪੋਲਿਊਸ਼ਨ ਹੈ, ਉੱਥੇ ਨਹੀਂ ਬੋਲਣ ਦਿੰਦੇ ਉੱਚੀ। ਉਹ ਤਾਂ ਸੁਣਦੀ ਨਹੀਂ ਆਵਾਜ਼, ਉਹ ਤਾਂ ਕੰਨਾਂ ਨੂੰ ਨਹੀਂ ਸੁਣਦੀ।
ਸਮਝਾਇਆ ਤਾਂ ਬਹੁਤ ਕੁਛ ਹੈ ਪਰ ਸਮਝ ਨਹੀਂ ਆ ਰਹੀ।
ਤਬਲੇ ਕੁੱਟਣ ਉੱਤੇ ਹੈ ਨਹੀਂ,
ਉੱਥੇ ਨਾ ਮਾਲਾ ਵੀ ਨਹੀਂ ਹੈ, ਮਾਲਾ ਵੀ ਇੱਥੇ ਫੜੀ ਹੋਈ ਹੈ।
ਮਾਲਾ ਦਾ ਗੱਲ ਦੀ ਫਾਸੀ ਹੈ ਇਹਨਾਂ ਨੇ।
ਪੱਜੈ ਪੈਜੈ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਰਬ ਸਰ ਕੀ ਸਾਰਨਾ ਜਾਣੈ ਜਮ ਮਾਰੇ ਕਿਆ ਚਾਰਾ ਹੈ।
ਖਾਣਾ ਪੀਣਾ ਰੰਗ ਰਣੀਆਂ ਕਰਨਾ ਬਸ ਆਹੀ ਰਹਿ ਗਿਆ ਇਹਨਾਂ ਦਾ। ਬਿਨ ਅਬ ਭਗਤੀ ਬਾਦ ਮਰੀਜੈ, ਅਬ ਭਗਤੀ ਵਾਲਾ ਭੱਬਾ, ਅਬ ਭਗਤੀ ਹੈ ਸਾਡੀ ਭਗਤੀ, ਨਵ ਭਗਤੀ ਨਹੀਂ ਹੈ। ਨਵ ਭਗਤੀ ਉਹਨਾਂ ਦੀ ਹੈ ਜਿਹੜੇ ਜੋਗੀ ਤਿਰਕੁਟੀ ਵਾਲੇ ਨੇ, ਉਹ ਨਵ ਭਗਤੀ ਹੈ, ਉਹਨਾਂ ਦੀ ਆਕਾਸ਼ਵਾਣੀ ਨਵ ਚ ਆਕਾਸ਼ ਚੋਂ ਆਉਂਦੀ ਹੈ। ਸਾਡੀ ਅਬ ਭਗਤੀ ਹੈ ਹਿਰਦੇ ਚੋਂ ਹੈ ਸਾਡੀ ਆਕਾਸ਼ਵਾਣੀ। ਆਲਾ ਭੱਬਾ ਅਬ, ਇਹ ਅੰਦਰਲਾ ਆਕਾਸ਼ ਹਿਰਦਾ, ਆ ਜਿਹੜਾ ਨੰਨਾ ਭੱਬਾ ਨਵ ਹੁੰਦਾ ਇਹ ਬਾਹਰਲਾ ਨਵ ਆਕਾਸ਼ ਹੈ। ਉਹਨਾਂ ਦੀ ਸਾਖਤਾਂ ਦੀ ਨਵ ਭਗਤੀ ਹੈ, ਜੋਗੀਆਂ ਦੀ ਨਵ ਭਗਤੀ ਹੈ, ਸਾਡੀ ਅਬ ਭਗਤੀ ਹੈ। ਆਲਾ ਭੱਬਾ ਅਬ, ਬਿਨ ਅਬ ਭਗਤੀ ਬਾਤ ਮਰੀਜਾ, ਇਹ ਸਾਰੇ ਤਿਰਕੁਟੀ ਵਾਲੇ ਨਵ ਭਗਤੀ ਵਾਲੇ ਨੇ, ਇਹ ਬਾਦ ਵਿਵਾਦ ਚ ਮਰੇ ਪਏ ਨੇ ਸਾਰੇ। ਸਾਰੇ ਅਫਸਰ ਕੀ ਸਾਰਨ ਜਾਣ ਜਾਂ ਮਾਰੇ ਕਿਆ ਚਾਰਾ ਹੈ, ਇਹਨਾਂ ਨੂੰ ਸਾਰੇ ਅਫਸਰ ਦਾ ਨਹੀਂ ਪਤਾ, ਗਲਤ ਕੀ ਦਾ ਨਹੀਂ ਪਤਾ, ਗਲਤ ਕੀ ਹੈ ਜਿੱਤਣ ਦਾ ਪਤਾ ਹੀ ਨਹੀਂ। ਜਾਂ ਮਾਰੇ ਕਿਆ ਚਾਰਾ ਹੈ, ਜਾਂ ਮਾਰੇ ਫੜਦਾ, ਇਹਨਾਂ ਦਾ ਕੋਈ ਚਾਰਾ ਨਹੀਂ ਚੱਲਦਾ। ਫਿਰ ਇਹਨਾਂ ਦਾ ਨਹੀਂ ਚਾਰਾ ਚੱਲਦਾ, ਫਿਰ ਕੋਈ ਵੀ ਨਾ ਭਗਤੀ ਵਾਲਿਆਂ ਦਾ ਕੋਈ ਚਾਰਾ ਨਹੀਂ ਚੱਲਦਾ।
ਅੱਛਾ ਜੀ, ਅਬ ਦਾ ਅਰਥ ਕੀ ਹੈ ਜੀ? ਹਿਰਦਾ ਹੈ ਕਿ ਮਨ ਹੈ?
ਮਨ ਦੇ ਅੰਦਰਲੀ ਜਗ੍ਹਾ ਅਬ ਹੈ।
ਅੱਛਾ, ਕਿਉਂਕਿ ਇਹ 16 ਵਾਰ ਆਉਂਦਾ ਸ਼ਬਦ, ਐਸਾ ਗਿਆਨ ਸੁਣੋ ਅਬ ਮੋਰੇ ਭਰਪੂਰ ਤਾਰ ਰਿਹਾ ਸਭ ਠੋਰੇ। ਇੱਥੇ ਅਬ ਦਾ ਅਰਥ ਕੀ ਹੈ? ਜਿਹੜਾ ਹਿਰਦੇ ਦੇ ਵਿੱਚ ਬੈਠਾ ਉਹ ਹੈ,
ਉਹਦੀ ਉਹ ਭਗਤੀ ਹੈ।
ਮਨਮੁਖ ਪੱਥਰ ਸੈਲ ਹੈ, ਇੱਕ ਜੀਵਨ ਫੀਕਾ, ਜਲ ਮਹਿ ਕੇਤਾ ਰਾਖੀ ਹੈ ਅਬ ਅੰਤਰ ਸੂਕਾ।
ਜਿੰਨੇ ਹਿਰਦੇ ਚ ਸਾਡੇ ਚਾਨਣ ਹੈ ਉਹ ਅਬ ਹੈ, ਜਿੰਨਾ ਹਨੇਰਾ ਉਹ ਨਵ ਹੈ।
ਨਾਨਕ ਨਦਰੀ ਧਨ ਸੁਹਾਗਣੀ ਸ਼ਬਦ ਅਬ ਸਾਧਾ ਰਹੀ, ਜੈਸੀ ਭੂਖ ਹੋਈ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ।
ਮਨ ਦੇ ਅੰਦਰ ਇਸ ਨੂੰ ਹਿਰਦਾ ਹੀ ਕਹਿੰਦੇ ਨੇ, ਤਾਹੀ ਮਨ ਬਾਹਰ ਹੈ ਹਿਰਦੇ ਤੇ।
ਠੀਕ ਹੈ, ਨਿਰਭਉ ਸੋ ਅਬ ਅੰਤਰ ਵਸਿਆ, ਇਹਦਾ ਮੂਲ ਦੀ ਗੱਲ ਆ ਰਹੀ ਹੈ ਹੁਣ। ਅਬ ਮੂਲ ਹੈ ਆਪਣਾ,
ਮਨ ਦੇ ਅੰਦਰ ਵਸਿਆ ਅਬ ਹੈ,
ਮੂਲ ਹੋ ਗਿਆ ਆਪਣਾ ਹੈ ਜੀ। ਬਿਨ ਅਬ ਭਗਤੀ, ਆਪਣੇ ਮੂਲ ਦੀ ਭਗਤੀ ਅਸੀਂ ਕਰਨ ਆਏ ਸੀ, ਕੋਈ ਹੋਰ ਭਗਤੀ ਨਹੀਂ ਕਰਨੀ।
ਨਿਜ ਭਗਤੀ ਹੈ, ਨਿਜ ਭਗਤੀ ਸੀਲਵੰਤੀ ਨਾਰ।
ਠੀਕ ਹੈ, ਸਰ ਅਫਸਰ ਕੀ ਸਾਰ ਨਾ ਜਾਣੇ ਜਮ ਮਾਰੇ ਕਿਆ ਚਾਰਾ ਹੈ।
ਅੱਛਾ, ਜਮ ਆ ਕੇ ਫੜ ਲੈਂਦਾ ਫਿਰ ਕੋਈ ਚਾਰਾ ਨਹੀਂ ਚੱਲਦਾ ਇਹਨਾਂ ਦਾ।
ਸਰ ਅਫਸਰ ਕੀ ਹੁੰਦਾ ਜੀ?
ਕੀ ਕਰਨਾ ਕੀ ਨਹੀਂ ਕਰਨਾ ਇਹਦੀ ਇਹਨਾਂ ਨੂੰ ਸਮਝ ਨਹੀਂ ਆਈ। ਭਗਤੀ ਜੇ ਕੀਤੀ ਉਹ ਵੀ ਗਲਤੇ ਕਰਦੇ ਰਹੇ ਹੋਰੇ ਗੱਲ ਦੀ।
ਠੀਕ ਹੈ, ਫਿਰ ਉਸ ਭਗਤੀ ਦੇ ਨਾਲ ਜਦ ਸਰ ਅਫਸਰ ਕੀ ਸਾਰ ਨੇ ਜਾਣੀ ਜਮ ਮਾਰੇ, ਜਮ ਨੇ ਆ ਕੇ ਫਿਰ ਮਾਰਨਾ ਹੀ ਹੈ।
ਆ ਭਰਮ ਨੇ ਗ੍ਰਸ ਲਿਆ ਕੇ, ਤੇਰਾ ਹੋ ਗਿਆ ਅੰਦਰ, ਸੁਣਾ ਹੋ ਗਿਆ। ਜੋਤ ਲੁਪਤ ਕਰਤੀ ਤੇਰੇ ਨੇ, ਤੇਰਾ ਹਾਵੀ ਹੋ ਗਿਆ, ਤੇਰਾ ਜਿੱਤ ਗਿਆ, ਜੋਤ ਹਾਰ ਗਈ।
ਠੀਕ ਹੈ,
ਜੋਤ ਖਿਚੜੀ ਜਗਦੀਸ਼ ਨੇ ਨਾਲ ਲੈ ਗਿਆ ਆਪਣਾ। ਹਾਂਜੀ,
ਪਰਵਿਰਤੀ ਨਰਵਿਰਤ ਪਛਾਣੈ, ਗੁਰ ਕੈ ਸੰਗੀ ਸ਼ਬਦ ਘਰ ਜਾਣੈ, ਕਿਸ ਹੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ।
ਪਰਵਿਰਤੀ ਨਰਵਿਰਤ ਪਛਾਣੈ, ਆਪਣਾ ਪਾਣਾ ਗੁਰ ਕੇ ਪਾਣੀ ਦੀ ਪਛਾਣ ਕਰ ਲਵੇ। ਜਿਹੜਾ ਪਰਵਿਰਤੀ ਨੂੰ ਔਰ ਨਰਵਿਰਤੀ ਨੂੰ ਪਛਾਣ ਲਵੇ, ਗੁਰ ਕੇ ਪਾਣੇ ਔਰ ਆਪਣੇ ਪਾਣੇ ਨੂੰ ਅੱਡ ਅੱਡ ਦੇਖ ਲਵੇ, ਸਮਝ ਲਵੇ, ਗੁਰ ਕੇ ਸੰਗ ਸ਼ਬਦ ਘਰ ਆਣਾ, ਫਿਰ ਉਹ ਗੁਰ ਕੇ ਉਪਦੇਸ਼ ਨਾਲ ਆਪਣੇ ਹਿਰਦੇ ਚ ਆ ਜਾਂਦਾ, ਵਾਪਸ ਆ ਜਾਂਦਾ।
ਗੁਰ ਕੇ ਸੰਗ
ਸ਼ਬਦ ਘਰ ਜਾਣਾ,
ਘਰ ਜਾਣਾ,
ਆ ਸ਼ਬਦ ਨਾਲ ਘਰ ਜਾਣ ਲੈਂਦਾ, ਲੱਭ ਲੈਂਦਾ, ਸਮਝ ਲੈਂਦਾ।
ਜਿਹੜਾ ਗੁਰ ਕੇ ਸੰਗੀ ਸ਼ਬਦ ਦੀ ਕਰ ਜਾਣ ਹੈ,
ਜਾਣ ਲੈਂਦਾ, ਚਲਿਆ ਜਾਂਦਾ।
ਠੀਕ ਹੈ ਜੀ,
ਗੁਰ ਦੇ ਸ਼ਬਦ ਨਾਲ ਹੀ ਪੜ ਜਾਊਗਾ ਵਾਪਸ।
ਗੁਰ ਕੇ ਸੰਗੀ ਸ਼ਬਦ ਹੀ ਕਰ ਜਾਣ ਹੈ,
ਗਿਆਨ ਨਾਲ, ਗਿਆਨ ਦੁਆਰਾ। ਗਿਆਨ ਤਾਂ ਇਹਦੇ ਕੋਲ ਵੀ ਹੈ, ਆਪਣੇ ਗਿਆਨ ਨਾਲ ਸ਼ਬਦ ਦੇ ਵਿੱਚੋਂ ਸਮਝੂਗਾ। ਆਪਣੇ ਕੋਲ ਗਿਆਨ ਹੈ ਤਾਂ ਸ਼ਬਦ ਚ ਸਮਝ ਆਊਗੀ। ਹਾਂਜੀ,
ਠੀਕ ਹੈ ਜੀ। ਕਿਸ ਹੀ ਮਨ ਦਾ ਆਖਣਾ ਚੱਲੈ, ਸੱਚ ਖਰਾ ਸਚਿਆਰਾ ਹੈ।
ਕਿਸੇ ਨੂੰ ਮੰਦਾ ਆਖ ਕੇ ਨਹੀਂ ਚੱਲਦਾ, ਉਹ ਜਿਹੜਾ ਸੱਚ ਹੁੰਦਾ ਉਹ ਖਰਾ ਹੁੰਦਾ, ਸੱਚ ਦੀ ਕਸੌਟੀ ਤੇ ਖਰਾ ਉਤਰਦਾ, ਸਚਿਆਰਾ ਜਿਹੜਾ ਖਰਾ ਉਤਰਦਾ, ਸੱਚ ਦੀ ਕਸੌਟੀ ਤੇ ਖਰਾ ਉਤਰਦਾ। ਹਾਂਜੀ,
ਸਾਚ ਬਿਨਾ ਦਰਸੀਜੇ ਨਾ ਕੋਈ, ਸਾਚ ਸ਼ਬਦੀ ਪੈਂਜੇ ਪਤ ਹੋਈ, ਆਪੇ ਬਖਸ਼ ਲਏ ਤਿਸ ਭਾਵੈ, ਹਉਮੈ ਗਰਭ ਨਿਵਾਰਾ ਹੈ।
ਜਿੰਨਾ ਚਿਰ ਸੱਚ ਦਾ ਨੀ ਪਤਾ ਲੱਗਦਾ, ਉਹਨਾਂ ਚਿਰ ਦਰ ਦਾ ਨੀ ਪਤਾ ਲੱਗਦਾ, ਸਿੱਝੇ ਨਾ ਕੋਈ। ਜਿਹਨਾਂ ਨੂੰ ਸੱਚ ਦਾ ਨੀ ਜਿਹੜਾ ਵਿਖਿਆਨ ਕਰ ਸਕੇ ਲੋਕ, ਉਹਨਾਂ ਨੂੰ ਦਸਮ ਦੁਆਰ ਦਾ ਪਤਾ ਨੀ ਲੱਗਿਆ। ਉਹਨਾਂ ਨੇ ਤਿਰਕੁਟੀ ਨੂੰ ਦਸਮ ਦੁਆਰ ਮੰਨਿਆ ਹੋਇਆ। ਜਿਹਨਾਂ ਨੇ ਸੱਚ ਦਾ ਵਿਖਿਆਨ ਕੀਤਾ ਉਹਨਾਂ ਨੂੰ ਸਿੱਝੇ ਡਰ। ਸੱਚ ਸ਼ਬਦ ਪਹਿਜੇ ਪਤ ਹੋਈ, ਜਿਹੜਾ ਸੱਚ ਦਾ ਸ਼ਬਦ ਹੈ, ਸੱਚ ਸ਼ਬਦ ਹੈ, ਜਿਹਨੂੰ ਧਾਰਨ ਕਰ ਲਵੇ। ਤੁਰਕੀ ਬਾਣੀ ਸਾਚ ਸ਼ਬਦ ਹੈ, ਸਾਚ ਸ਼ਬਦ ਜਿਹੜਾ ਹੈ ਤੁਰਕੀ ਬਾਣੀ ਸ਼ਬਦ ਗੁਰੂ ਹੈ, ਉਹਨੂੰ ਉਹਦੇ ਵਿੱਚ ਸਮਾਜ ਵਿੱਚ ਉਹਨੂੰ ਪਹਿਨ ਲਵੇ, ਉਹਨੂੰ ਧਾਰਨ ਕਰ ਲਵੇ, ਗੁਰਬਾਣੀ ਨੂੰ ਧਾਰਨ ਕਰ ਲਵੇ। ਪਤ ਹੋਈ ਤਾਂ ਇੱਜ਼ਤ ਹੁੰਦੀ ਹੈ, ਤਾਂ ਇੱਜ਼ਤ ਬਣਦੀ ਹੈ ਦਰਗਾਹ ਚ, ਤਾਂ ਦਰਗਾਹ ਚ ਪੁੱਛ ਹੁੰਦੀ ਹੈ ਇਹਦੀ। ਆਪੇ ਬਖਸ਼ ਲੈ ਤਿਸ ਭਾਵ ਹੈ, ਪਰ ਫਿਰ ਆਪੇ ਉਹਨੂੰ ਪਾ ਜਾਂਦਾ, ਆਪੇ ਬਖਸ਼ਿਆ ਜਾਂਦਾ ਹੈ। ਇਹ ਸਾਚ ਸ਼ਬਦ ਨਾਲ ਜੁੜ ਜਾਵੇ, ਸਾਚ ਸ਼ਬਦ ਨੂੰ ਮੰਨ ਲਵੇ, ਗੁਰਬਾਣੀ ਨੂੰ ਮੰਨ ਲਵੇ। ਹਉਮੈ ਗਰਭ ਨਿਵਾਰਾ ਹੈ, ਹਉਮੈ ਔਰ ਗਰਭ ਦੋਏ ਨਿਬੜ ਜਾਂਦੇ ਨੇ, ਦੋਏ ਖਤਮ ਹੋ ਜਾਂਦੇ ਨੇ ਇਹਦੇ। ਗਰਭ ਵੀ ਖਤਮ ਹੋ ਜਾਂਦਾ ਹੈ, ਹਉਮੈ ਆ ਦੇਖੋ ਇੱਥੇ ਗਰਭ ਆ ਗਿਆ ਨਾ, ਗਰਭ ਸੀ ਉਹ ਲਫ਼ਜ਼।
ਹਾਂਜੀ, ਉਹ ਬੱਬੇ ਦਾ ਥੱਥਾ ਬਣਾ ਦਿੱਤਾ, ਗੱਥ ਬਣਾ ਦਿੱਤਾ।
ਹਾਂ, ਇੱਥੋਂ ਗਰਭ ਆ ਗਿਆ ਨਾ ਫਿਰ ਦੁਬਾਰਾ,
ਨਾਲੇ ਉਹ ਇੱਕੇ ਜਗ੍ਹਾ ਆਇਆ, ਉਹ ਤੋਂ ਪਤਾ ਲੱਗਦਾ ਵੀ ਉਹ ਲਿਖਣ ਚ ਗਲਤੀ ਹੋਈ ਹੋਈ।
ਹਾਂ,
ਗੱਬ ਗਿਆ ਗਵਾਏ ਆਉਣਾ ਸੀ, ਗੱਥ ਗਿਆ ਗਵਾਏ। ਗੱਬ ਆਉਂਦਾ ਇੱਕ ਵਾਰ ਔਂਕਣ ਨਾਲ।
ਹਾਂਜੀ,
ਗੁਰ ਕਿਰਪਾ ਤੇ ਹੁਕਮ ਪਛਾਣਾ, ਜੁਗੈ ਜੁਗੰਤਰ ਕੀ ਵਿਧੀ ਜਾਣਾ, ਨਾਨਕ ਨਾਮ ਜਪੋ ਤਰ ਤਾਰੀ, ਸੱਚ ਤਾਰੇ ਤਾਰਨ ਹਾਰਾ ਹੈ।
ਗੁਰ ਕਿਰਪਾ ਤੇ ਹੁਕਮ ਪਛਾਣਾ, ਗੁਰ ਕਿਰਪਾ ਹੋ ਜਾਵੇ ਤੇ ਗਿਆਨ ਲੈ ਲਵੇ, ਸਤਿਗੁਰ ਦੀ ਗੱਲ ਮੰਨ ਲਵੇ, ਤਾਂ ਹੁਕਮ ਦੀ ਪਛਾਣ ਹੋ ਜਾਂਦੀ ਹੈ। ਇਹਨੂੰ ਆਪਣਾ ਪਾਣਾ ਕੀ ਹੈ, ਗੁਰ ਕਾ ਪਾਣਾ ਕੀ ਹੈ, ਇਹ ਦੋਹਾਂ ਦੀ ਪਛਾਣ ਹੋ ਜਾਂਦੀ ਹੈ। ਜੁਗਾ ਜੁਗੰਤਰ ਕੀ ਦਾ ਪਛਾਣ ਹੈ, ਆ ਫਿਰ ਜਿਹੜੇ ਯੁੱਗ ਨੇ ਆ ਪਿੱਛੇ ਦੱਸੇ, ਫਿਰ ਇਹਨੂੰ ਪਤਾ ਲੱਗਦਾ ਯੁਗਾਂ 'ਚ ਫਰਕ ਕਿਵੇਂ ਪੈ ਜਾਂਦਾ, ਕੀ ਹੈ ਯੁਗਾਂ ਦਾ ਅੰਤਰ, ਕੀ ਹੈ ਅੱਜ ਯੁੱਗ ਬਦਲਦਾ, ਕਿਵੇਂ ਬਦਲਦਾ, ਯੁੱਗ ਕੀ ਹੁੰਦੇ ਨੇ, ਕਿੱਥੇ ਹੁੰਦੇ ਨੇ, ਫਿਰ ਇਹ ਉਹਨਾਂ ਨੂੰ ਸਮਝ ਆਉਂਦੀ ਹੈ। ਇਹਨੂੰ ਯੁਗਾਂਤਰ ਯੁਗਾਂ ਦੇ ਵਿੱਚ ਕੀ ਅੰਤਰ ਹੈ, ਇਹਦੀ ਵਿਧੀ ਦਾ ਫਿਰ ਪਤਾ ਲੱਗਦਾ ਕੀ ਵਿਧੀ ਜਾਣਾ। ਨਾਨਕ ਨਾਮ ਜਪੋ ਤਰ ਤਾਰੀ, ਸੱਚ ਤਾਰੇ ਤਾਰਨ ਹਾਰਾ ਹੈ। ਨਾਨਕ ਕਹਿੰਦਾ ਜਾਪ ਜਪੋ, ਤੁਸੀਂ ਸਮਝੋ ਗੁਰਬਾਣੀ ਨੂੰ, ਇਹ ਜਾਪ ਇਹਨੂੰ ਜਪ ਲਓ, ਇਹਨੂੰ ਸਮਝ ਲਓ। ਪਰ ਜਿਹਨੇ ਸਮਝ ਲਿਆ ਉੱਪਰੇ ਤਰਦਾ ਫਿਰ ਮਾਇਆ ਦੇ, ਉਹ ਤਰ ਤਾਰੀ, ਉਹ ਜਿਹੜਾ ਤਰ ਹੈ ਨਾ, ਤਰ ਹੁੰਦਾ ਰੁੱਖ, ਸੰਤੋਖ ਰੁੱਖ, ਇਹ ਉੱਪਰੇ ਤਰਦਾ ਫਿਰ ਮਾਇਆ ਦੇ। ਤਾਰੇ ਤਾਰਨ ਹਾਰਾ ਹੈ, ਤਾਰਨ ਹਾਰਾ ਜਿਹੜਾ ਉਹ ਤਾਂ ਤਾਰ ਦਿੰਦਾ ਹੈ, ਤਾਰਨ ਹਾਰੇ ਦਾ ਕਸੂਰ ਨੀ, ਤਾਰਨ ਹਾਰੇ ਦਾ ਕਸੂਰ ਹੈ, ਤਾਰਨ ਹਾਰਾ ਚੱਲਣਾ ਨੀ ਚਾਹੁੰਦਾ ਕੋਈ, ਤਾਰਨ ਹਾਰਾ ਤਾਂ ਹਰ ਵਕਤ ਤਿਆਰ ਹੈ, ਤਾਰਨ ਨੂੰ ਚੱਲਣਾ ਹੀ ਨੀ ਚਾਹੁੰਦਾ ਕੋਈ, ਮਾਇਆ ਛੱਡਣੀ ਨੀ ਚਾਹੁੰਦਾ ਕੋਈ, ਮਾਇਆ ਦਾ ਦੋਹਾਂ ਥਾਣਾ ਫੜੀ ਹੋਈ ਹੈ।
ਨਾਨਕ ਨਾਮ ਜਪੋ ਤਰ ਤਾਰੀ, ਜਿਹੜਾ ਤਰਿਆ ਹੋਇਆ ਦੂਏ ਨੂੰ ਵੀ ਤਾਰ ਦੇਗਾ। ਹਾਂਜੀ, ਸੱਚ ਤਾਰੇ ਤਾਰਨ ਹਾਰ, ਅੱਜ ਤੱਕ ਸੱਚ ਨੇ ਹੀ ਤਾਰਿਆ ਸਭ ਨੂੰ, ਕੋਈ ਹੋਰ ਕਰਮ ਕਾਂਡ ਨੀ ਤਾਰ ਸਕਦਾ। ਹਾਂਜੀ
ਹਾਂਜੀ,
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਪਹਿਲਾ ਦੇ ਸੱਤਵੇਂ ਸੁਲਹੇ ਦੀ ਸਮਾਪਤੀ ਹੈ ਜੀ।